ਪੌਂਟਾ ਸਾਹਿਬ ਜਮੁਨਾ ਦੇ ਕਿਨਾਰੇ ਕਲਗੀਆਂ ਵਾਲੇ ਪਾਤਸ਼ਾਹ ਬਿਰਾਜਮਾਨ ਹਨ। ਰਾਜਾ ਫਤਿਹ ਸ਼ਾਹ ਸ਼੍ਰੀਨਗਰ ਦਾ ਰਾਜਾ ਸਤਿਗੁਰੂ ਜੀ ਦੇ ਨਾਲ ਬਿਨਾਂ ਕਾਰਨ ਤੋਂ ਵੈਰ ਦੀ ਭਾਵਨਾ ਚਿਤਵ ਕੇ ਹਮਲਾ ਕਰਨ ਵਾਸਤੇ ਆ ਰਿਹਾ ਹੈ। ਇਹਦਾ ਜ਼ਿਕਰ ਖੁਦ ਕਲਗੀਧਰ ਸਵਾਮੀ ਜੀ ਨੇ ਆਪਣੀ ਅੰਮ੍ਰਿਤ ਬਾਣੀ ਵਿਚਿੱਤਰ ਨਾਟਕ ਵਿੱਚ ਕੀਤਾ ਹੈ। ਫਤਿਹ ਸ਼ਾਹ ਕੋਪਾ ਤਬ ਰਾਜਾ ਲੋਹ ਪਰਾ ਹਮਸੋ ਬਿਨ ਕਾਜਾ, ਕਿ ਬਿਨਾਂ ਕਾਰਨ ਤੋਂ ਆ ਕੇ ਸਾਡੇ ਨਾਲ ਲੜਾਈ ਤੇ ਜੰਗ ਸ਼ੁਰੂਆਤ ਕਰ ਦਿੱਤੀ। ਕਲਗੀਧਰ ਪਾਤਸ਼ਾਹ ਜੀ ਦੇ ਪਾਸ ਪੀਰ ਬੁੱਧੂ ਸ਼ਾਹ ਵੱਲੋਂ ਰਖਵਾਏ ਗਏ 500 ਪਠਾਨ ਸਨ, ਜਿਨ੍ਹਾਂ ਦੇ 4 ਜਰਨੈਲ ਨੇ ਕਾਲੇ ਖਾਂ, ਹਯਾਤ ਖਾਂ, ਨਜਾਬਤ ਖਾਂ ਤੇ ਭੀਖਣ ਖਾਂ। ਇਹਨਾਂ ਨੇ ਨਮਕ ਹਰਾਮੀ ਕਰਨ ਦਾ ਫੁਰਨਾ ਕੀਤਾ ਕਿ ਆਪਾਂ ਜੇ ਗੁਰੂ ਜੀ ਦੇ ਕੋਲ ਰਵਾਂਗੇ ਤੇ ਸਾਨੂੰ ਸਭ ਤੋਂ ਮੂਹਰੇ ਕਰਕੇ ਲੜਾਉਣਗੇ, ਕਿਉਂਕਿ ਸਭ ਤੋਂ ਵੱਡੀ ਗਿਣਤੀ ਗੁਰੂ ਜੀ ਦੇ ਜਥਿਆਂ ਵਿੱਚੋਂ ਸਾਡੀ ਹੈ। ਸਾਨੂੰ ਤਾਂ ਹਾਲੇ ਕੁਝ ਮਹੀਨੇ ਪਹਿਲਾਂ ਹੀ ਗੁਰੂ ਜੀ ਨੇ ਆਪਣੇ ਕੋਲ ਰੱਖਿਆ, ਕੋਈ ਬਹੁਤਾ ਲੰਮਾ ਸਮਾਂ ਨਹੀਂ ਹੋਇਆ, ਕਿਉਂ ਆਪਣੀ ਜਾਨ ਗਵਾਈਏ। ਦਰਅਸਲ ਇਹਨਾਂ ਪਠਾਣਾਂ ਨੂੰ ਪਹਾੜੀ ਰਾਜਿਆਂ ਵੱਲੋਂ ਵੀ ਆਫਰ ਆ ਚੁੱਕੀ ਸੀ, ਉਸ ਪਾਸਿਓਂ ਵੀ ਇਹਨਾਂ ਦਾ ਧਿਆਨ ਜਾ ਰਿਹਾ। ਅੱਗੇ ਕਥਾ ਸਪਸ਼ਟ ਹੋਵੇਗੀ। ਕਲਗੀਧਰ ਜੀ ਦੇ ਕੋਲ ਆਏ ਕਾਲੇ ਖਾਂ ਨੇ ਇਨਕਾਰ ਕੀਤਾ ਕਿ ਮੈਂ ਨਮਕ ਹਰਾਮੀ ਨਹੀਂ ਕਰਨੀ। ਬਾਕੀ 3 ਜਰਨੈਲ 50 ਕੁ ਪਠਾਣਾਂ ਨੂੰ ਨਾਲ ਲੈ ਕੇ ਸਤਿਗੁਰਾਂ ਕੋਲੋਂ ਛੁੱਟੀ ਲੈਣ ਆਏ। ਪਾਤਸ਼ਾਹ ਕਿਹਾ ਵੀ ਹੁਣ ਛੁੱਟੀ ਦਾ ਕਿਹੜਾ ਵੇਲਾ, ਹੁਣ ਤਾਂ ਜੰਗ ਸ਼ੁਰੂ ਹੋਣਾ, ਦੁਸ਼ਮਣ ਦੀ ਫੌਜ ਆ ਰਹੀ ਹੈ। ਕਹਿੰਦੇ ਜੀ ਸਾਡੇ ਘਰਾਂ 'ਚ ਵਿਆਹ ਰੱਖੇ ਹੋਏ ਨੇ। ਮਹਾਰਾਜ ਕਹਿੰਦੇ ਮੌਤ ਦੀ ਲਾੜੀ ਵਿਆਹੋ, ਇੱਥੇ ਰਣ ਭੂਮੀ 'ਚ ਲੜੋ, ਫਿਰ ਜਾ ਕੇ ਆਪਣੇ ਘਰਾਂ ਦੇ ਵਿਆਹ ਕਰ ਲਿਓ। ਨਹੀਂ ਮੰਨੇ ਤਾਂ ਗੁਰਦੇਵ ਨੇ ਆਖਿਆ ਜਿਹਨੂੰ ਰੁਪਈਆ ਦਿੰਦੇ ਆ ਉਹਨਾਂ ਨੂੰ 2-2 ਰੁਪਈਏ ਦੁੱਗਣੇ ਕਰਾਂਗੇ, ਜਿਹੜੇ ਜਰਨੈਲ ਨੇ 5-5 ਰੁਪਈਏ ਵਾਲੇ ਉਹਨਾਂ ਨੂੰ 10-10 ਰੁਪਈਏ ਦਿਆਂਗੇ। ਇੱਥੋਂ ਤੱਕ 3 ਗੁਣਾ ਦਾ ਲਾਲਚ ਦਿੱਤਾ, ਫਿਰ ਸਤਿਗੁਰਾਂ ਨੇ 4 ਗੁਣਾ 5 ਗੁਣਾ ਵੀ ਇਹਨਾਂ ਦੇ ਪੈਸੇ ਦੀ ਤਨਖਾਹ ਵਧਾਉਣ ਦਾ ਵਚਨ ਕੀਤਾ। ਪਰ ਇਹਨਾਂ ਦੀ ਨੀਯਤ ਮਾੜੀ ਸੀ, ਠਾਣ ਹੀ ਲਿਆ ਸੀ ਕਿ ਅਸੀਂ ਜਾਣਾ ਹੀ ਜਾਣਾ ਹੈ ਤੇ ਕਿਵੇਂ ਸਤਿਗੁਰਾਂ ਦੇ ਬਚਨ ਮੰਨਦੇ। ਪਾਤਸ਼ਾਹ ਨੂੰ ਵੀ ਪਤਾ ਸੀ ਕਿ ਜਿਹੜੇ ਪੈਸਿਆਂ ਦੇ ਲਾਲਚ ਵੱਸ ਹੋ ਕੇ ਜਾਂ ਕਿਸੇ ਤਰੀਕੇ ਨਾਲ ਡਰ ਕੇ ਉਧਰ ਨੂੰ ਜਾ ਰਹੇ ਨੇ, ਵੀ ਉਧਰੋਂ ਜ਼ਿਆਦਾ ਆਫਰ ਮਿਲੀ ਹੋਵੇਗੀ। ਤਾਂ ਇੱਦਾਂ ਦੇ ਬੰਦੇ ਰਣ ਭੂਮੀ ਵਿੱਚ ਵੀ ਜੇ ਸਾਡੇ ਖਿਲਾਫ਼ ਵੀ ਆ ਕੇ ਲੜਨਗੇ ਤਾਂ ਇਹਨਾਂ ਨੇ ਹੌਸਲੇ ਨਾਲ ਨਹੀਂ ਲੜਨਾ। ਪਹਾੜੀ ਰਾਜੇ ਇਹਨਾਂ ਤੇ ਯਕੀਨ ਕਰਨਗੇ ਵੀ ਇਹ ਪਠਾਨ ਸਾਡੇ ਨਾਲ ਆ ਰਲੇ ਨੇ, ਅੱਜ ਇਹ ਸਾਡੇ ਨਾਲ ਖੜੇ ਨੇ, ਕੱਲ ਨੂੰ ਪਹਾੜੀਆਂ ਨਾਲ ਜਾ ਕੇ ਖੜਨਗੇ ਤੇ ਰਣ ਭੂਮੀ 'ਚ ਲੜਨਗੇ ਥੋੜੀ। ਉਧਰੋਂ ਵੀ ਜੇ ਦੁਸ਼ਮਣ ਵੱਲੋਂ ਵੀ ਆਵਣਗੇ ਲੜਨ ਵਾਸਤੇ ਤੇ ਹੌਸਲਾ ਨਹੀਂ ਕਰਨਗੇ। ਇਹਨਾਂ ਨੇ ਉੱਥੇ ਵੀ ਕਾਇਰਤਾ ਹੀ ਵਿਖਾਉਣੀ, ਪਰ ਸਤਿਗੁਰੂ ਜੀ ਇਹਨਾਂ ਨੂੰ ਜੋ ਕੇ ਵੇਖ ਰਹੇ ਨੇ। ਉਹ ਕਥਾ ਮਹਾਂਕਵੀ ਭਾਈ ਸੰਤੋਖ ਸਿੰਘ ਸਾਹਿਬ ਸ਼੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਬੜੇ ਵਿਸਥਾਰ ਸਹਿਤ ਲਿਖ ਰਹੇ ਨੇ। ਇਹ ਜੰਗ ਜਿਹੜਾ ਅਗਲਾ ਮਹੀਨਾ ਚੜ੍ਹਨਾ ਹੈ, ਇਸੇ ਮਹੀਨੇ ਦੀ 25 ਮਈ ਦਾ ਜਿਹੜਾ ਦਿਨ ਆਉਣਾ, ਉਸ ਦਿਨ ਇਹ ਪੰਘਾਣੀ ਦਾ ਜੰਗ ਇਤਿਹਾਸਕਾਰ ਦੱਸਦੇ ਆ ਵੀ ਹੋਇਆ ਹੈ, ਤੇ ਉਹਨਾਂ ਦਿਨਾਂ ਦੇ ਵਿੱਚ ਹੀ ਇਹ ਕਥਾ ਚੱਲ ਰਹੀ ਹੈ, ਸਬੱਬ ਬਣ ਗਿਆ ਹੈ। ਆਓ ਮਨ ਬਿਰਤੀਆਂ ਕਲਗੀਧਰ ਜੀ ਦੇ ਚਰਨਾਂ ਨਾਲ ਸੁਰਤ ਬਿਰਤ ਜੋੜ ਕੇ ਗੁਰਦੇਵ ਦਾ ਪਾਵਨ ਇਤਿਹਾਸ ਸਰਵਣ ਕਰੀਏ। ਹਾਜ਼ਰੀਆਂ ਲਵਾਣ ਨਮਿਤ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਇਮ ਦੀਨੋ ਬਹੁ ਦਰਬ ਕੋ, ਸਤਿਗੁਰ ਕੀਨ ਬਖਾਨ।
ਕਲਗੀਧਰ ਜੀ ਨੇ ਨਾ ਪਠਾਣਾ ਨੂੰ ਲਾਲਚ ਦਿੱਤਾ ਪੈਸੇ ਵਧਾਉਣ ਦਾ, ਵੀ 5 ਗੁਣਾ ਤੁਹਾਡੀ ਤਨਖਾਹ ਹੋਵੇਗੀ, ਜਿਨ੍ਹਾਂ ਨੂੰ 1 ਰੁਪਈਆ ਮਿਲਦਾ ਉਹਨਾਂ ਨੂੰ 5 ਰੁਪਈਏ, ਜਿਨ੍ਹਾਂ ਨੂੰ 5 ਰੁਪਈਏ ਮਿਲਦੇ ਆ ਉਹਨਾਂ ਨੂੰ 25 ਰੁਪਈਏ ਰੋਜ਼ ਦੇ ਦੇਵਾਂਗੇ ਰੋਜ਼ੀਨਾ। ਇਥੋਂ ਤੱਕ ਜਦੋਂ ਸਤਿਗੁਰੂ ਜੀ ਨੇ ਧਨ ਦੇਣ ਦੀ ਗੱਲ ਕਹੀ ਪਠਾਣਾ ਨੂੰ,
ਸਮਝਾਈ ਬਹੁ ਭਾਂਤ ਕਰ, ਅਪ ਜਸ ਸੁਜਸ ਮਹਾਨ।
ਫਿਰ ਇਹਨਾਂ ਨੂੰ ਬਹੁ ਪ੍ਰਕਾਰ ਨਾਲ ਸਮਝਾਇਆ ਵੀ ਕਿ ਜੇ ਹੁਣ ਰਣ ਤੱਤੇ ਵਿੱਚੋਂ ਕਾਇਰ ਬਣ ਕੇ ਜਾਓਗੇ ਤੁਹਾਡਾ ਅਪ ਜਸ ਹੋਵੇਗਾ, ਲੋਕ ਲਾਨਤਾਂ ਪਾਉਣਗੇ, ਤਰਕਾਰਾਂ ਪਾਉਣਗੇ ਤੁਹਾਨੂੰ ਵੀ। ਹੁਣ ਸਵਾਮੀ ਦੇ ਕੋਲੋਂ ਹੁਣ ਤਾਂ ਹੀ ਤਨਖਾਹ ਲੈਂਦੇ ਰਹੇ ਤੇ ਹੁਣ ਜਦੋਂ ਜੰਗ ਦੀ ਲੋੜ ਪਈ ਤੇ ਉਹਨਾਂ ਨੂੰ ਛੱਡ ਕੇ ਆ ਗਏ, ਤੁਹਾਡਾ ਅਪਜਸ ਹੋਵੇਗਾ। ਜੇ ਰਣ ਭੂਮੀ 'ਚ ਖਲੋ ਕੇ ਸਾਡੇ ਵੱਲੋਂ ਦੁਸ਼ਮਣਾਂ ਨਾਲ ਲੜੋਗੇ ਤਾਂ ਤੁਹਾਡਾ ਸੁਜਸ ਹੋਵੇਗਾ। ਇਹ ਸਾਰੀਆਂ ਗੱਲਾਂ ਸਤਿਗੁਰੂ ਜੀ ਨੇ ਇਹਨਾਂ ਨੂੰ ਸਮਝਾਈਆਂ, ਪਰ ਇਹ ਸਮਝਣ ਵਾਸਤੇ ਇਹਨਾਂ ਨੇ ਆਪਣੀ ਸੁਰਤ ਉੱਥੇ ਲਾਈ ਨਹੀਂ ਕਿਉਂਕਿ ਪੱਕੇ ਤੌਰ ਤੇ ਫੈਸਲਾ ਹੀ ਕਰਕੇ ਆਏ ਹੋਏ ਸੀ ਕਿ ਅਸੀਂ ਤੇ ਜਾਣਾ ਹੀ ਜਾਣਾ ਹੈ। ਜਿਨ੍ਹਾਂ ਨੇ ਆਪਣੇ ਮਨ ਦੀ ਮਨੌਤ ਪਹਿਲਾਂ ਹੀ ਬਣਾ ਲਈ ਹੋਵੇ ਫਿਰ ਉਹਨਾਂ ਨੂੰ ਕੋਈ ਜਿੰਨਾ ਮਰਜ਼ੀ ਸਮਝਾਈ ਜਾਵੇ ਉਹ ਨਹੀਂ ਸਮਝਦੇ।
ਜੋ ਪਈ ਤਉ ਨ ਤੀਰ ਮੂਡਨ ਕੋ ਆਈ।
ਸਤਿਗੁਰੂ ਜੀ ਨੇ ਬਹੁਤ ਬਚਨ ਕਹੇ, ਬੜੀਆਂ ਦਲੀਲਾਂ ਉਕਤੀਆਂ ਜੁਗਤੀਆਂ ਇਹਨਾਂ ਨੂੰ ਸੁਣਾਈਆਂ, ਪਰ ਫਿਰ ਵੀ ਇਹਨਾਂ ਦੇ ਮਨ ਨੂੰ ਧੀਰਜ ਨਹੀਂ ਆਇਆ, ਹੌਸਲਾ ਨਹੀਂ ਆਇਆ।
ਲਖੀ ਜੰਗ ਕੋ ਮ੍ਰਿਤ ਨਿਆਰਾਈ।
ਇਹਨਾਂ ਨੇ ਵੇਖਿਆ ਵੀ ਜੰਗ ਛਿੜਨਾ ਤੇ ਜੰਗ ਦੇ ਵਿੱਚ ਮੌਤ ਹੋਵੇਗੀ ਤੇ ਅਸੀਂ ਸਾਰਿਆਂ ਤੋਂ ਮੂਹਰੇ ਹੋਵਾਂਗੇ ਤੇ ਸਾਡੇ ਸਿਰ ਉੱਤੇ ਹੀ ਜੰਗ ਦਾ ਵੱਡਾ ਭਾਰ ਪਵੇਗਾ।
ਤੀਨੋ ਮੁਖੇ ਮੁਖ ਧਰੀ ਰੁਖਾਈ।
ਇਹਨਾਂ ਤਿੰਨਾਂ ਨੇ ਰੁੱਖਾਪਨ ਧਾਰਨ ਕਰ ਲਿਆ। ਤਿੰਨ ਜਰਨੈਲ ਸੀ, ਭੀਖਣ ਖਾਂ, ਨਜਾਬਤ ਖਾਨ ਤੇ ਹਯਾਤ ਖਾਨ। ਕਾਲੇ ਖਾਂ ਇਹਨਾਂ ਦੇ ਨਾਲ ਨਹੀਂ ਸੀ ਰਲਿਆ। ਇਹ ਜਿਹੜੇ ਤਿੰਨ ਨੇ ਇਹਨਾਂ ਤਿੰਨਾਂ ਨੇ ਰੁੱਖਾਪਨ ਧਾਰਨ ਕਰ ਲਿਆ।
ਸਭਾ ਵਿਖੇ ਬੋਲੇ ਕਦਰਾਈ।
ਔਰ ਸਤਿਗੁਰੂ ਜੀ ਦੀ ਸਭਾ ਦੇ ਵਿੱਚ ਬੋਲੇ ਕਹਿਣ ਲੱਗੇ,
ਨਿਜ ਸੰਗੀਆਂ ਤੇ ਜੋ ਟੁੱਟ ਗਏ ਹੋ।
ਕਹਿਣ ਲੱਗੇ, ਗੁਰੂ ਜੀ ਜਿਹੜੇ ਆਪਣੇ ਰਿਸ਼ਤੇਦਾਰਾਂ ਤੋਂ ਸਕੇ ਸੰਬੰਧੀਆਂ ਤੋਂ ਟੁੱਟ ਜਾਂਦੇ ਹਨ,
ਬਹੁਤਨ ਪਾਏ ਕਹਾਂ ਕਰ ਲਏ ਹੋ।
ਫਿਰ ਬਹੁਤਾ ਪੈਸਾ ਪ੍ਰਾਪਤ ਕਰ ਵੀ ਲਵਾਂਗੇ ਤੇ ਕਿਹੜੇ ਕੰਮ ਦਾ ਜੇ ਰਿਸ਼ਤੇਦਾਰੀ ਨਾ ਰਹੀ। ਸਾਡੇ ਜੀ ਰਿਸ਼ਤੇਦਾਰਾਂ ਦੇ ਸਕਿਆਂ ਦੇ ਘਰ ਵਿਆਹ ਨੇ, ਜੇ ਅਸੀਂ ਖੁਸ਼ੀ ਗਮੀ ਦੇ ਸਮੇਂ ਵੀ ਉਹਨਾਂ ਦੇ ਘਰ ਨਾ ਜਾ ਸਕੇ ਤੇ ਫਿਰ ਪੈਸਾ ਸਾਡੇ ਕਿਹੜੇ ਕੰਮ ਦਾ ਜੀ। ਜੇ ਰਿਸ਼ਤੇਦਾਰੀ ਨਾ ਰਹੀ, ਸੰਬੰਧ ਹੀ ਖਤਮ ਹੋ ਗਿਆ, ਫਿਰ ਇਹ ਪੈਸਾ ਸਾਡੇ ਕਿਹੜੇ ਕੰਮ ਦਾ ਆਉਣਾ ਜਿਹੜਾ ਤੁਸੀਂ ਪੰਜ ਗੁਣਾ ਸਾਨੂੰ ਦੇਣ ਨੂੰ ਕਹਿ ਰਹੇ ਹੋ।
ਦਰਬ ਬਟੋਰਨ ਜਿਨ ਹਿਤ ਕਰਨੋ।
ਕਿਉਂਕਿ ਪੈਸਾ ਵੀ ਤਾਂ ਰਿਸ਼ਤੇਦਾਰਾਂ ਲਈ, ਪੁੱਤਰਾਂ ਧੀਆਂ ਲਈ ਇਕੱਠਾ ਕਰੀਦਾ ਤੇ ਜੇ ਪੁੱਤਰਾਂ ਧੀਆਂ ਦੇ ਵਿਆਹਾਂ ਤੇ ਵੀ ਅਸੀਂ ਨਾ ਜਾ ਸਕੇ, ਭਤੀਜੀਆਂ ਭਤੀਜਿਆਂ ਦੇ ਵਿਆਹਾਂ ਤੇ ਨਾ ਜਾ ਸਕੇ, ਫਿਰ ਇਹ ਪੈਸਾ ਸਾਡੇ ਕਿਹੜੇ ਕੰਮ ਆਉਣਾ ਹੈ।
ਤਿੰਨ ਸੌ ਪਇਓ ਪ੍ਰੇਮ ਸਭ ਹਰਨੋ।
ਜੇ ਸਾਡਾ ਪ੍ਰੇਮ ਹੀ ਨਾ ਰਿਹਾ ਸੰਬੰਧੀਆਂ ਨਾਲ, ਜੇ ਸਾਡਾ ਪਿਆਰਿਆਂ ਨਾਲ, ਸਾਡੇ ਪੁੱਤ ਪੁੱਤਰਾਂ ਨਾਲ, ਧੀਆਂ ਨਾਲ, ਭਤੀਜਿਆਂ ਨਾਲ, ਭਾਣਜਿਆਂ ਨਾਲ, ਭਾਣਜੀਆਂ ਨਾਲ ਪ੍ਰੇਮ ਹੀ ਨਾ ਰਿਹਾ, ਰਿਸ਼ਤੇਦਾਰਾਂ ਨਾਲ ਸਾਡੀ ਰਿਸ਼ਤੇਦਾਰੀ ਨਾ ਰਹੀ, ਤੇ ਫਿਰ ਇਹ ਪੈਸਾ ਘਰ ਲਿਜਾ ਕੇ ਵੀ ਅਸੀਂ ਕੀ ਕਰਨਾ। ਉਹਨਾਂ ਸਾਰਿਆਂ ਨੇ ਸਾਡੇ ਤੋਂ ਮੂੰਹ ਫੇਰ ਲੈਣਾ ਹੈ, ਫਿਰ ਇਹ ਇਕੱਲਾ ਪੈਸਾ ਹੀ ਰਹਿ ਜਾਏਗਾ ਸਾਡੇ ਕੋਲ, ਫਿਰ ਰਿਸ਼ਤੇਦਾਰ ਥੋੜੀ ਰਹਿਣਗੇ, ਸਰਬੰਧੀ ਥੋੜੀ ਰਹਿਣਗੇ, ਉਹਨਾਂ ਨੇ ਤਾਂ ਸਾਡੇ ਤੋਂ ਮੂੰਹ ਫੇਰ ਲੈਣਾ।
ਬਣੇ ਰਹੇ ਜੇ ਸੰਗੀਆਂ ਸੰਗ।
ਜੇ ਸਾਡਾ ਸਾਡੇ ਰਿਸ਼ਤੇਦਾਰਾਂ ਨਾਲ ਸੰਬੰਧ ਬਣਿਆ ਰਿਹਾ, ਅੱਜ ਅਸੀਂ ਉਹਨਾਂ ਦੇ ਵਿਆਹਾਂ ਤੇ ਜਾਵਾਂਗੇ, ਖੁਸ਼ੀ ਗਮੀ ਵਿੱਚ ਜਾਵਾਂਗੇ।
ਬਿਨਾਂ ਦਰਬਈ ਸਭ ਸੁਖ ਰੰਗ।
ਜੇ ਸਾਡੇ ਕੋਲ ਪੈਸੇ ਨਾ ਵੀ ਹੋਏ ਤੇ ਘੱਟੋ ਘੱਟ ਸਾਡੇ ਰਿਸ਼ਤੇਦਾਰ ਤਾਂ ਹੋਣਗੇ ਸਾਡੇ ਕੋਲ, ਸਾਡੇ ਸੰਬੰਧੀ ਹੋਣਗੇ, ਉਹਨਾਂ ਨਾਲ ਸਾਡਾ ਪ੍ਰੇਮ ਬਣਿਆ ਰਹੇਗਾ। ਜਦੋਂ ਇਹ ਪਹਿਲਾਂ ਆਏ ਸੀ ਉਦੋਂ ਉਹਨਾਂ ਰਿਸ਼ਤੇਦਾਰਾਂ ਨੇ ਧੱਕੇ ਮਾਰ ਮਾਰ ਕੱਢਿਆ ਸੀ, ਜਦੋਂ ਪੈਸਾ ਨਹੀਂ ਸੀ ਘਰ ਚ, ਰੋਟੀ ਨਹੀਂ ਸੀ ਪੱਕਦੀ। ਹੁਣ ਉਲਟ ਚੱਲ ਰਹੇ ਨੇ, ਕਿਉਂਕਿ ਰਿਸ਼ਤੇਦਾਰੀਆਂ ਵੀ ਪੈਸੇ ਕਰਕੇ ਹੁੰਦੀਆਂ। ਗਰੀਬ ਦਾ ਤਾਂ ਭਾਈ ਕੋਈ ਰਿਸ਼ਤੇਦਾਰ ਵੀ ਨਹੀਂ ਬਣਦਾ, ਸੱਕੇ ਰਿਸ਼ਤੇਦਾਰ ਵੀ ਸਾਥ ਛੱਡ ਕੇ ਕਿਨਾਰਾ ਕਰਕੇ ਖਲੋ ਜਾਂਦੇ ਆ। ਪਰ ਹੁਣ ਇਹਨਾਂ ਨੇ ਦੂਜੇ ਪਾਸੇ ਸੁਰਤ ਕਰ ਲਈ, ਕਹਿੰਦੇ ਜੀ ਜੇ ਰਿਸ਼ਤੇਦਾਰ ਹੋਣਗੇ, ਪੈਸੇ ਨਾ ਵੀ ਹੋਣਗੇ ਸਾਡੇ ਕੋਲ, ਘੱਟੋ ਘੱਟ ਸਾਡਾ ਉਹਨਾਂ ਸਰਬੰਧੀਆਂ ਨਾਲ ਪ੍ਰੇਮ ਤਾਂ ਬਣਿਆ ਰਹੇਗਾ।
ਕਿਉਂ ਹੋ ਰਹੇ ਹੋ ਜਾਏ ਅਬ ਨਾ।
ਇਸ ਕਰਕੇ ਗੁਰੂ ਜੀ ਤੁਸੀਂ ਜੋ ਮਰਜ਼ੀ ਕਹੋ, ਜੋ ਮਰਜ਼ੀ ਆਖੋ, ਜਿਹੜੀ ਮਰਜ਼ੀ ਦਲੀਲ ਦਿਓ, ਅਸੀਂ ਹੁਣ ਰਹਿ ਨਹੀਂ ਸਕਦੇ ਕਿਸੇ ਵੀ ਪ੍ਰਕਾਰ ਨਾਲ ਅਸੀਂ ਤੁਹਾਡੇ ਕੋਲ। ਤੁਸੀਂ ਕਹਿੰਦੇ ਹੋ ਰਹਿ ਜਾਓ, ਅਸੀਂ ਤਾਂ ਅੱਜ ਦੀ ਰਾਤ ਵੀ ਨਹੀਂ ਰਹਿ ਸਕਦੇ, ਸਾਨੂੰ ਜਾਣਾ ਵੀ ਅੱਜ ਹੀ ਪਵੇਗਾ।
ਦਿਓ ਰੁਖਸਦ ਨਿਜ ਘਰ ਕੋ ਜਾਈ।
ਮਹਾਰਾਜ ਸਾਨੂੰ ਤੁਸੀਂ ਖੁਸ਼ੀ ਖੁਸ਼ੀ ਰੁਖਸਦ ਦੇ ਦਿਓ, ਅਸੀਂ ਆਪਣੇ ਘਰਾਂ ਨੂੰ ਵਾਪਸ ਚਲੇ ਜਾਈਏ।
ਸੁਨ ਮਾਤੁਲ ਕਿਰਪਾਲ ਰਿਸ ਭਰਿਓ।
ਜਦੋਂ ਇਹਨਾਂ ਪਠਾਣਾ ਨੇ ਬਾਰ ਬਾਰ ਇਹ ਗੱਲਾਂ ਕਹੀਆਂ, ਕੋਲ ਮਾਮਾ ਕਿਰਪਾਲ ਚੰਦ ਜੀ ਬੈਠੇ, ਰੋਹ ਵਿੱਚ ਆ ਗਏ ਮਾਮਾ ਕਿਰਪਾਲ ਚੰਦ ਜੀ, ਬੜੇ ਗੁੱਸੇ ਵਿੱਚ ਬੀਰਸ ਵਿੱਚ ਆ ਗਏ ਤੇ ਕਹਿਣ ਲੱਗੇ,
ਚਿਰਕਤ ਖਾਨਨ ਬਾਕ ਉਚਰਿਓ।
ਉਹਨਾਂ ਖਾਨਾਂ ਨੂੰ ਅੱਖਾਂ ਕੱਢ ਕੇ ਨਾ ਬੀਰਸ ਵਿੱਚ ਮਾਮਾ ਕਿਰਪਾਲ ਚੰਦ ਜੀ ਬੜੇ ਰੋਹ ਵਿੱਚ ਆ ਕੇ ਝਿੜਕਦਿਆਂ ਬੋਲੇ, ਕਹਿਣ ਲੱਗੇ,
ਕਿਉਂ ਮੂਡੋ ਤੁਮ ਕਰੋ ਬਾਨਾ।
ਉਹ ਮਲੇਛੋ ਮਲੇਛ ਹੀ ਰਹੇ ਨਾ ਫਿਰ ਤੁਸੀਂ, ਤੁਹਾਡੀ ਬੁੱਧੀ ਮਲੇਛ ਬੁੱਧੀ ਰਹੀ, ਮੂਰਖੋ ਇਹ ਕੀ ਬਹਾਨਾ ਲਾ ਰਹੇ ਹੋ ਤੁਸੀਂ ਘੜੀ ਮੁੜੀ ਤੇ ਬਹਾਨਾ ਵੀ ਕਿਸ ਤਰ੍ਹਾਂ ਦਾ ਲਾ ਰਹੇ ਹੋ ਜਿਹੜਾ ਸੁਣ ਕੇ ਕੋਈ ਨਿਆਣਾ ਵੀ ਹੱਸ ਪਏ। ਏਦਾਂ ਦੇ ਬਹਾਨੇ ਲਾ ਰਹੇ ਹੋ।
ਰਿਪ ਗਨ ਜਾਨੀ ਮਨ ਡਰ ਮਾਨਾ।
ਅਸਲ ਗੱਲ ਇਹ ਆ ਵੀ ਤੁਸੀਂ ਡਰਾਕੁਲ ਹੋ, ਤੁਸੀਂ ਕਾਇਰ ਤੇ ਗੀਦੀ ਹੋ। ਦੁਸ਼ਮਣਾਂ ਦੀ ਆਮਦ ਸੁਣ ਕੇ ਤੁਹਾਡਾ ਮਨ ਮੌਤ ਤੋਂ ਸਹਿਮ ਗਿਆ, ਮੌਤ ਤੋਂ ਡਰ ਗਿਆ ਹੈ।
ਗੁਰ ਕੋ ਲਵਣ ਖਾਈ ਬਨ ਖੋਟੇ।
ਗੁਰੂ ਸਾਹਿਬ ਜੀ ਦਾ ਹੁਣ ਤਾਈਂ ਲੂਣ ਖਾਧਾ ਹੈ ਤੇ ਹੁਣ ਉਹਦਾ ਕਰਜ਼ਾ ਲਾਹਣ ਦਾ ਸਮਾਂ ਆਇਆ ਤੇ ਖੋਟੇ ਬਣ ਗਏ ਹੋ। ਹੁਣ ਤਾਈਂ ਗੁਰੂ ਪਾਤਸ਼ਾਹ ਕੋਲੋਂ ਤਨਖਾਹਾਂ ਲੈਂਦੇ ਰਹੇ ਹੋ, ਗੁਰੂ ਘਰ ਚੋਂ ਰਸਤਾਂ ਬਸਤਾਂ ਲੈ ਕੇ ਰੋਟੀਆਂ ਖਾਂਦੇ ਰਹੇ ਹੋ। ਅੱਜ ਲੋੜ ਪਈ ਹੈ ਤੇ ਹੁਣ ਤੁਸੀਂ ਭੱਜ ਕੇ ਜਾਣਾ ਚਾਹੁੰਦੇ ਹੋ, ਖੋਟੇ ਬਣ ਗਏ ਹੋ।
ਮੁੱਚੋ ਹਰਾਮ ਹੋਈ ਮਤ ਮੋਟੇ।
ਤੁਸੀਂ ਮੋਟੀ ਮਤ ਵਾਲੇ ਹੋ ਤੇ ਹਰਾਮ ਕਰਕੇ ਖਾਣਾ, ਨਮਕ ਹਰਾਮ ਕਰਕੇ ਇੱਥੋਂ ਭੱਜਣਾ ਚਾਹੁੰਦੇ ਹੋ, ਜਾਣਾ ਚਾਹੁੰਦੇ ਹੋ।
ਪ੍ਰਭੂ ਜੀ ਨੇ ਇਨ ਪਾਛਾ ਕਰੀਏ।
ਬਾਬਾ ਕਿਰਪਾਲ ਚੰਦ ਜੀ ਕਲਗੀਧਰ ਜੀ ਨੂੰ ਕਹਿਣ ਲੱਗੇ, ਪ੍ਰਭੂ ਜੀ ਕੋਈ ਲੋੜ ਨਹੀਂ ਇਹਨਾਂ ਨੂੰ ਰੋਕਣ ਦੀ, ਇਹਨਾਂ ਦਾ ਪਿੱਛਾ ਕਰਨ ਦੀ। ਇਹ ਮਲੇਛ ਜਾਂਦੇ ਨੇ ਤਾਂ ਜਾਣ ਦਿਓ, ਜੋ ਆਗਿਆ ਕਰੋ ਤੇ ਮੈਂ ਧੱਕੇ ਮਾਰ ਕੇ ਛੱਡ ਕੇ ਆਵਾਂ ਇਹਨਾਂ ਨੂੰ। ਕੀ ਲੋੜ ਹੈ ਸਾਨੂੰ ਇਹੋ ਜਿਹੇ ਮਲੇਛਾਂ ਦੀ।
ਗਮੋ ਮਲੇਛ ਦੂਰ ਉਚਰੀਏ।
ਮਹਾਰਾਜ ਇਹਨਾਂ ਨੂੰ ਕਹਿ ਦਿਓ ਕਿ ਮਲੇਛੋ ਚਲੇ ਜਾਓ ਇੱਥੋਂ, ਏਦਾਂ ਹੁਕਮ ਕਰ ਦਿਓ ਇਹਨਾਂ ਨੂੰ ਜਾਣ ਵਾਸਤੇ, ਇਹਨਾਂ ਨੂੰ ਰੋਕਣ ਵਾਸਤੇ ਨਾ ਕਹੋ।
ਘਰ ਤੇ ਨਿਕਸੇ ਆਯੁੱਧ ਧਾਰੇ।
ਘਰੋਂ ਆਏ ਸੀ ਸ਼ਸਤਰਧਾਰੀ ਹੋ ਕੇ, ਘਰੋਂ ਆਏ ਸੀ ਗਾਤਰੇ ਤਲਵਾਰਾਂ ਬੰਨ ਕੇ।
ਰਣ ਕੋ ਦੇਖ ਡਰੇ ਹਮ ਮਾਰੇ।
ਹੁਣ ਜੰਗ ਦਾ ਮੈਦਾਨ ਵੇਖ ਕੇ ਭੱਜ ਚੱਲੇ ਆ ਡਰਦੇ ਮਾਰੇ ਕਿ ਅਸੀਂ ਮਾਰੇ ਜਾਵਾਂਗੇ, ਸਾਡੀ ਮੌਤ ਹੋ ਜਾਏਗੀ। ਇਸ ਮੌਤ ਦੇ ਖੌਫ ਤੋਂ ਭੱਜਣਾ ਚਾਹੁੰਦੇ ਨੇ ਡਰਾਕਲ ਹਨ।
ਕਰਿਓ ਪਠਾਨ ਬੰਸ਼ ਨਿਰਲਾਜਾ।
ਇਹਨਾਂ ਨੇ ਤੇ ਆਪਣੇ ਪਠਾਣਾਂ ਦੀ ਬੰਸ਼ ਤੇ ਵੀ ਲਾਜ ਲਾਤੀ ਆ। ਸੁਣਿਆ ਸੀ ਵੀ ਪਠਾਣ ਯੋਧੇ ਹੁੰਦੇ ਆ, ਪਰ ਇਹਨਾਂ ਨੇ ਤਾਂ ਆਪਣੇ ਪਠਾਨ ਹੋਣ ਤੇ ਵੀ ਕਲੰਕ ਲਾ ਦਿੱਤਾ ਹੈ।
ਕੋਨੇ ਚਾਹੇ ਕਰਿਓ ਅਸ ਕਾਜਾ।
ਇਹੋ ਜਿਹਾ ਕੰਮ ਕੌਣ ਕਰਨਾ ਚਾਹੁੰਦਾ? ਇਹ ਤਾਂ ਕਾਇਰਾਂ ਵਾਲੀਆਂ ਗੱਲਾਂ ਕਰਦੇ, ਗੀਦੀਆਂ ਵਾਲੀਆਂ ਗੱਲਾਂ ਕਰਕੇ ਬਹਾਨੇ ਬਣਾਉਂਦੇ ਹਨ।
ਸਮੇਂ ਜੰਗ ਕੇ ਕਹੇ ਵਿਦਾਈ।
ਇਹੋ ਜਿਹੀ ਛੁੱਟੀ ਕੌਣ ਮੰਗਦਾ ਹੁੰਦਾ? ਸੈਨਾ ਵਿੱਚ ਭਰਤੀ ਹੋਵੋ ਤੇ ਉਧਰ ਜੰਗ ਛਿੜਿਆ ਹੋਵੇ ਤੇ ਉਸ ਸਮੇਂ ਕੋਈ ਛੁੱਟੀ ਮੰਗਦਾ ਹੁੰਦਾ? ਕੋਈ ਕਹਿੰਦਾ ਹੁੰਦਾ ਜੀ ਅਸੀਂ ਜਾਣਾ ਹੈ? ਇਹੋ ਜਿਹੇ ਸਮੇਂ ਵਿੱਚ ਕੌਣ ਛੁੱਟੀ ਮੰਗਦਾ? ਇਹੋ ਜਿਹੇ ਸਮੇਂ ਤਾਂ ਜਿਹੜੇ ਛੁੱਟੀ ਗਏ ਹੁੰਦੇ ਆ ਉਹਨਾਂ ਨੂੰ ਵੀ ਵਾਪਸ ਸੱਦ ਲਿਆ ਜਾਂਦਾ ਹੈ।
ਸਵਾਮੀ ਕਾਜ ਪਰਿਓ ਅਬ ਆਈ।
ਹੁਣ ਸਵਾਮੀ ਦਾ ਕਾਰਜ ਆਣ ਪਿਆ। ਜਿਹਦੇ ਕੋਲੋਂ ਤਨਖਾਹਾਂ ਲੈਂਦੇ ਹੋ, ਜਿਹਦੇ ਕੋਲੋਂ ਮਾਣ ਲੈਂਦੇ ਹੋ, ਉਹਨਾਂ ਦਾ ਜੇ ਕੰਮ ਆਣ ਪਿਆ ਹੈ।
ਕੋ ਕਰ ਸਕੇ ਧੀਰ ਇਮਹਰਨੀ।
ਇਹੋ ਜਿਹੇ ਸਮੇਂ ਆਪਣੇ ਸਵਾਮੀ ਦਾ ਨਮਕ ਹਲਾਲ ਕਰਨ ਦੀ ਬਜਾਏ ਤੁਸੀਂ ਨਮਕ ਹਰਾਮੀ ਕਰਕੇ ਇੱਥੋਂ ਜਾਣਾ ਚਾਹੁੰਦੇ ਹੋ, ਤੁਹਾਡੇ ਵਰਗਾ ਨਿਰਲੱਜ, ਤੁਹਾਡੇ ਵਰਗਾ ਬੇਸ਼ਰਮ ਤੇ ਮੂਰਖ ਹੋਰ ਕੌਣ ਹੋ ਸਕਦਾ ਹੈ?
ਬੇਖ ਸ਼ੇਰ ਕੋ ਗੀਦਰ ਕਰਨੀ।
ਤੁਹਾਡਾ ਭੇਖ ਹੀ ਸ਼ੇਰਾਂ ਵਾਲਾ, ਅਸਲ ਵਿੱਚ ਤੁਹਾਡੀਆਂ ਕਰੜੀਆਂ ਗਿੱਦੜਾਂ ਵਾਲੀਆਂ ਹਨ। ਮਾਮਾ ਕਿਰਪਾਲ ਚੰਦ ਜੀ ਬੜੇ ਰੋਹ ਵਿੱਚ ਆ ਕੇ ਕਹਿੰਦੇ, ਵੇਖ ਹੀ ਆ ਬਾਹਰੋਂ ਤਲਵਾਰਾਂ ਪਾਈਆਂ, ਵੇਖਣ ਨੂੰ ਸ਼ੇਰ ਲੱਗਦੇ ਜੇ, ਪਰ ਤੁਹਾਡੀਆਂ ਕਰੜੀਆਂ ਤੁਹਾਡੀਆਂ ਕਰਤੂਤਾਂ ਉਹ ਗਿੱਦੜਾਂ ਵਾਲੀਆਂ ਹਨ। ਉਹ ਜਿਵੇਂ ਕਹਿੰਦੇ ਇੱਕ ਕਹਾਣੀ ਸੁਣਾਉਂਦੇ ਪੰਚਤੰਤਰ ਦੀ। ਕਹਿੰਦੇ ਇੱਕ ਵਾਰੀ ਇੱਕ ਗਿੱਦੜ ਕਿਤੇ ਲਲਾਰੀ ਦੇ ਮੱਟ ਵਿੱਚ ਡਿੱਗ ਪਿਆ। ਨੀਲਾ ਰੰਗ ਸੀ ਮੱਟ ਵਿੱਚ ਤੇ ਮੱਟ ਦੇ ਵਿੱਚੋਂ ਉਹਨੂੰ ਰੰਗ ਚੜ ਗਿਆ ਨੀਲਾ। ਜਦੋਂ ਜੰਗਲ 'ਚ ਗਿਆ ਤੇ ਪਛਾਣ 'ਚ ਨਾ ਆਵੇ, ਵੇਖਣ ਵਾਲੇ ਕਹਿਣ ਇਹ ਕੌਣ, ਇਹਨੇ ਆਪਣਾ ਨਾਂ ਰੱਖ ਲਿਆ ਜੀ, ਮੇਰਾ ਨਾਮ ਹੈ ਨੀਲੂ ਰਾਜਾ। ਨੀਲੂ ਰਾਜਾ ਘਾ ਕੇ ਹੁਣ ਫਿਰੀ ਜਾਵੇ। ਜਿਹੜੇ ਜੰਗਲ ਦੇ ਸ਼ੇਰ, ਉਹ ਵੀ ਆਖਣ ਵੀ ਕੋਈ ਨਵੀਂ ਚੀਜ਼ ਹੀ ਹੈ, ਇਹ ਤਾਂ ਕੋਈ ਨਵੀਂ ਵਰਾਇਟੀ ਆ, ਉਹ ਵੀ ਡਰਦੇ ਫਿਰਨ। ਇੱਕ ਦਿਨ ਜਦੋਂ ਰਾਜੇ ਦਾ ਸਮਾਂ ਹੁੰਦਾ ਨਾ ਸਵੇਰ ਜੇ ਦਾ, ਉਦੋਂ ਗਿੱਦੜਾਂ ਦੀ ਆਦਤ ਹੁੰਦੀ ਵੀ ਇੱਕ ਗਿੱਦੜ ਬੋਲੇ ਤੇ ਉਹਦੀ ਆਵਾਜ਼ ਸੁਣ ਕੇ ਬਾਕੀ ਵੀ ਬੋਲਣ ਲੱਗ ਪੈਂਦੇ। ਜਦੋਂ ਰਾਤ ਜੀ ਨੂੰ ਇੱਕ ਗਿੱਦੜ ਬੋਲਿਆ, ਇਹਦੇ ਕੋਲੋਂ ਵੀ ਨਾ ਰਿਹਾ ਗਿਆ, ਇਹ ਵੀ ਬੋਲ ਪਿਆ। ਸ਼ੇਰਾਂ ਨੇ ਉੱਥੇ ਹੀ ਧਰ ਦਬੋਚਿਆ, ਨਾਲ ਹੀ ਪੰਜਿਆਂ ਨਾਲ ਪਾੜ ਕੇ ਰੱਖਤਾ ਵੀ ਇਹ ਤਾਂ ਗਿੱਦੜ ਆ, ਸਾਨੂੰ ਮੂਰਖ ਬਣਾਉਂਦਾ, ਕਰਨੀ ਤੋਂ ਪਛਾਣਿਆ ਗਿਆ। ਇਹ ਪੰਚਰਾਤਰ ਪੰਚਤੰਤਰ ਦੀ ਇੱਕ ਕਹਾਣੀ ਹੈ। ਕਹਿਣ ਲੱਗੇ ਭੇਖ ਤਾਂ ਤੁਸੀਂ ਬਣਾਇਆ ਸ਼ਸਤਰਧਾਰੀਆਂ ਦਾ ਵੀ ਸ਼ੇਰ ਆ, ਅਸੀਂ ਬਾਹਰੋਂ ਗਾਤਰੇ ਤਲਵਾਰਾਂ ਪਾਈਆਂ, ਢਾਲਾਂ ਫੜੀਆਂ, ਬੰਦੂਕਾਂ ਫੜੀਆਂ। ਮਾਮਾ ਕਿਰਪਾਲ ਚੰਦ ਜੀ ਕਹਿੰਦੇ ਕਰਨੀ ਤਾਂ ਤੁਹਾਡੀ ਗਿੱਦੜਾਂ ਵਾਲੀ ਆ, ਕੱਲਾ ਭੇਖ ਹੀ ਆ ਬਾਹਰੋਂ। ਨੀਲੂ ਰਾਜਾ ਬਣੇ ਹੋਏ ਹੋ, ਹੈ ਤਾਂ ਤੁਸੀਂ ਸਾਰੇ ਗਿੱਦੜ ਕਾਇਰ, ਚੰਗਾ ਹੋਇਆ ਹੁਣੇ ਹੀ ਚੱਲੇ। ਜੇ ਜੰਗ ਦੇ ਮੈਦਾਨ ਦੇ ਵਿੱਚ ਜਾਂਦੇ ਤੇ ਫਿਰ ਉਦੋਂ ਮਾਹੌਲ ਹੋਰ ਹੋਣਾ ਸੀ। ਇਹ ਵੀ ਭਲਾ ਹੋਇਆ ਕਿ ਤੁਹਾਡਾ ਗਿੱਦੜਾਂ ਦਾ ਪਹਿਲੋਂ ਹੀ ਪਤਾ ਲੱਗ ਗਿਆ। ਚਲੇ ਜਾਓ, ਜਿਹਨਾਂ ਪੈਰਾਂ ਤੇ ਆਇਓ ਉਹਨਾਂ ਪੈਰਾਂ ਤੇ ਹੀ ਵਾਪਸ ਚਲੇ ਜਾਓ।
ਸੁਣ ਲੱਜ ਤੋਏ ਪੀਖਨ ਖਾਨ।
ਜਦੋਂ ਮਾਮਾ ਕਿਰਪਾਲ ਚੰਦ ਨੇ ਇਦਾਂ ਦੀਆਂ ਗੱਲਾਂ ਕਹੀਆਂ, ਇਹ ਜਿੰਨੇ ਪਠਾਨ ਸੀ ਬੜੇ ਸ਼ਰਮਿੰਦਾ ਵੀ ਹੋਏ, ਸਿਰ ਨੀਵੇਂ ਕਰ ਲਏ, ਹੁਣ ਕਿੱਥੇ ਅੱਖ ਚ ਅੱਖ ਪਾ ਕੇ ਗੱਲ ਕਰਨ। ਭੀਖਣ ਖਾਂ ਵੀ ਬੜਾ ਸ਼ਰਮਿੰਦਾ ਹੋਇਆ।
ਬੋਲਿਓ ਸਨੀ ਸਨੀ ਦੁੱਖ ਮਾਨ,
ਤੇ ਬੜਾ ਸ਼ਰਮਿੰਦਾ ਹੋਇਆ। ਜੀਜੜੀਆਂ ਜੀਆਂ ਕੱਢਦਾ, ਜਿਵੇਂ ਦੰਦੀਆਂ ਜੀਆਂ ਕੱਢ ਕੇ, ਨਾਲੇ ਤਾਂ ਅੰਦਰੋਂ ਕੱਚਾ ਜਿਹਾ ਥਿੱਥਾ ਜਿਹਾ ਹੋਈ ਜਾਂਦਾ, ਤੇ ਨਾਲੇ ਬੋਲਿਆ ਬੜਾ ਅੰਦਰੋਂ ਵੀ ਦੁਖੀ ਆ ਵੀ ਮੈਂ ਸਾਨੂੰ ਤਾਨੇ ਪੈ ਰਹੇ ਨੇ, ਸਾਨੂੰ ਸ਼ਰਮਿੰਦਾ ਕੀਤਾ ਜਾ ਰਿਹਾ। ਪਰ ਫਿਰ ਵੀ ਨਿਰਲੱਜ ਹੋ ਕੇ ਬੋਲਿਆ,
ਜਿਮ ਚਿੱਤ ਆਏ ਤਥਾ ਤੁਮ ਕਹੋ।
ਕਹਿਣ ਲੱਗਾ ਜੀ ਤੁਹਾਡਾ ਸਮਾਂ ਜੀ, ਜੋ ਤੁਹਾਡੇ ਮਨ ਚ ਆਵੇ ਤੁਸੀਂ ਕਹੋ, ਤੁਹਾਡੇ ਚਿੱਤ ਚ ਜੋ ਆਵੇ ਤੁਸੀਂ ਆਖੋ।
ਕਿਆ ਹਮਰੇ ਕਾਰਜ ਉਰ ਲਹੋ।
ਕਹਿੰਦੇ ਤੁਸੀਂ ਜਾਣਦੇ ਹੀ ਹੋ ਜੀ, ਹੁਣ ਜਦੋਂ ਕੰਮ ਪੈ ਗਿਆ ਘਰ ਤੇ ਜਾਣਾ ਹੀ ਪੈਣਾ ਜੀ, ਵਿਆਹਾਂ ਦੇ ਕਾਰਜ ਨੇ, ਖੁਸ਼ੀ ਦੇ ਕੰਮ ਨੇ, ਉਹ ਤਾਂ ਹੁਣ ਸਾਨੂੰ ਜਾਣਾ ਹੀ ਪੈਣਾ, ਤੁਸੀਂ ਜੋ ਮਰਜ਼ੀ ਆਖੋ।
ਮਨ ਕੀ ਖੁਸ਼ੀ ਨੌਕਰੀ ਕਰੇ।
ਅਸੀਂ ਆਪਣੇ ਮਨ ਦੀ ਖੁਸ਼ੀ ਨਾਲ ਨੌਕਰੀ ਕਰਦੇ ਹਾਂ, ਜੇ ਸਾਡਾ ਮਨ ਖੁਸ਼ ਹੋਵੇ ਤਾਂ ਨੌਕਰੀ ਕਰਦੇ ਹਾਂ,
ਨਹੀਂ ਕਰੇ ਆਪਣੇ ਥਿਰੇ।
ਜੇ ਨਾ ਕਰਾਂਗੇ ਤੇ ਆਪਣੇ ਘਰ ਬੈਠੇ ਰਵਾਂਗੇ, ਅਸੀਂ ਕਿਸੇ ਕੋਲੋਂ ਲੈਂਦੇ ਥੋੜੀ ਆ। ਜਿੰਨਾ ਚਿਰ ਨੌਕਰੀ ਕੀਤੀ ਆ ਤੁਹਾਡੇ ਕੋਲ, ਉਹਨਾਂ ਚਿਰ ਤੁਹਾਡੇ ਕੋਲੋਂ ਪੈਸੇ ਲਏ ਹੈ, ਤੇ ਹੁਣ ਜੇ ਸਾਡਾ ਮਨ ਘਰ ਵਿੱਚ ਰਹਿਣ ਨੂੰ ਹੈ ਤੇ ਤੁਸੀਂ ਕਿਹੜਾ ਸਾਨੂੰ ਤਨਖਾਹਾਂ ਦੇਣੀਆਂ ਘਰ ਗਿਆਂ ਨੂੰ। ਹਾਂਜੀ,
ਗੁਰ ਕੋ ਕੁਛ ਲੈ ਜਾਏ ਤਾਂ ਡਰ ਹੈ।
ਅਸੀਂ ਤਾਂ ਡਰੀਏ ਜੇ ਗੁਰੂ ਜੀ ਦਾ ਕੁਝ ਲੈ ਕੇ ਚੱਲੇ ਹਾਂ ਅਸੀਂ। ਅਸੀਂ ਹੁਣ ਆਪਣੀ ਮਰਜ਼ੀ ਨਾਲ ਨੌਕਰੀ ਛੱਡ ਕੇ ਜਾ ਰਹੇ ਹਾਂ।
ਨੈ ਲੈ ਜਾਏ ਦਰਸ ਪੁੰਨ ਕਰੇ।
ਅੱਜ ਲੈ ਕੇ ਨਾ ਜਾਵਾਂਗੇ ਤੇ ਅਸੀਂ ਆਵਾਂਗੇ ਦੁਬਾਰਾ, ਫਿਰ ਆ ਕੇ ਦੁਬਾਰਾ ਇਹਨਾਂ ਕੋਲ ਦਰਸ਼ਨ ਕਰਾਂਗੇ।
ਸ਼ਾਦੀ ਕਿਦੋਂ ਗਮੀ ਕੇ ਹਾਲ।
ਜਦੋਂ ਖੁਸ਼ੀ ਜਾਂ ਗਮੀ ਦਾ ਕੋਈ ਵੀ ਮਾਹੌਲ ਰਿਸ਼ਤੇਦਾਰੀ ਵਿੱਚ ਸੰਬੰਧੀਆਂ ਵਿੱਚ ਹੋਵੇ,
ਬੈਠਣ ਮਿਲ ਬਰਾਦਰੀ ਨਾਲ।
ਫਿਰ ਬਰਾਦਰੀ ਦੇ ਨਾਲ ਜਾ ਕੇ, ਭਾਈਚਾਰੇ ਦੇ ਨਾਲ ਜਾ ਕੇ ਬੈਠਣਾ ਹੀ ਪੈਂਦਾ। ਖੁਸ਼ੀ ਦਾ ਸਮਾਂ ਹੋਵੇ ਚਾਹੇ ਗਮੀ ਦਾ ਸਮਾਂ ਹੋਵੇ, ਉਦੋਂ ਰਿਸ਼ਤੇਦਾਰੀਆਂ ਥੋੜੀ ਛੱਡ ਹੁੰਦੀਆਂ। ਉਦੋਂ ਤਾਂ ਜੇ ਰਿਸ਼ਤੇਦਾਰੀ ਛੱਡੀ ਵੀ ਹੋਵੇ ਤੇ ਖੁਸ਼ੀ ਗਮੀ ਦੇ ਮਾਹੌਲ ਵਿੱਚ ਜਾ ਕੇ ਫਿਰ ਵੀ ਇਕੱਠੇ ਹੋ ਜਾਈਦਾ। ਇਹੀ ਵਿਧੀ ਵਿਧਾਨ ਹੈ ਸੰਸਾਰ ਦਾ।
ਜੋ ਨੇ ਬਣੇ ਤੋ ਹੋਵੇ ਹੀਨ।
ਜੇ ਖੁਸ਼ੀ ਗਮੀ ਦੇ ਸਮੇਂ ਵੀ ਆਪਣੇ ਸੰਬੰਧੀਆਂ ਨੂੰ, ਭਾਈਚਾਰੇ ਨੂੰ, ਬਰਾਦਰੀ ਨੂੰ ਜਾ ਕੇ ਨਾ ਮਿਲੀਏ ਤੇ ਫਿਰ ਭਾਈਚਾਰੇ ਵਿੱਚ ਕੀ ਮੂੰਹ ਲਵਾਂਗੇ, ਕੱਲ ਜਾ ਕੇ ਦੁਬਾਰਾ ਜਦੋਂ ਜਾਵਾਂਗੇ ਕੀ ਮੂੰਹ ਲੈ ਕੇ ਜਾਵਾਂਗੇ।
ਐਸੀ ਬਾਤ ਜਾਤ ਕੀ ਚੀਨ।
ਇਹੀ ਗੱਲ ਸਾਡੇ ਜਾਣ ਦਾ ਕਾਰਨ ਹੈ।
ਸੁਣ ਕਲਗੀਧਰ ਬਾਕ ਬਖਾਨੀ।
ਸੁਣ ਕੇ ਕਲਗੀਧਰ ਪਾਤਸ਼ਾਹ ਜੀ ਬੋਲੇ,
ਨਿਕਸੋ ਗੀਦੀ ਮੂਡ ਮਹਾਨੀ।
ਪਾਤਸ਼ਾਹ ਵੀ ਫਿਰ ਬੀਰਸ ਵਿੱਚ ਆਏ, ਕਹਿੰਦੇ ਨਿਕਲ ਜਾਓ ਗੀਦੀ ਉਥੋਂ, ਚਲੇ ਜਾਓ, ਜਿਹਨਾਂ ਪੈਰਾਂ ਤੇ ਆਏ ਉਹਨਾਂ ਪੈਰਾਂ ਤੇ ਵਾਪਸ ਨਿਕਲ ਜਾਓ।
ਅਸ ਤੁਜ ਕਰੇ ਹੋਏ ਹੈ ਸੋਈ।
ਤੁਹਾਡੇ ਵੀ ਵਸ ਕੀ ਹੈ, ਜੋ ਅਸ ਤੁਜ ਅਕਾਲ ਪੁਰਖ ਨੇ ਕਰਨਾ ਉਹੀ ਹੋਣਾ, ਕਿਸੇ ਦੇ ਵਸ ਕੁਝ ਨਹੀਂ। ਸਰਵ ਸ਼ਕਤੀ ਦਾ ਦਾਤਾ ਅਕਾਲ ਪੁਰਖ ਪਰਮੇਸ਼ਰ ਹੈ।
ਤੁਰਕਨ ਕੋ ਵਿਸ਼ਵਾਸ ਨਾ ਕੋਈ।
ਅੱਜ ਤੋਂ ਇਹ ਗੱਲ ਪ੍ਰਤੱਖ ਹੋ ਜਾਏਗੀ। ਅਸੀਂ ਆਪਣੇ ਸਿੱਖਾਂ ਨੂੰ, ਆਪਣੇ ਪੰਥ ਨੂੰ ਇਹ ਵਿਖਾਣਾ ਸੀ ਕਿ ਇਹਨਾਂ ਮਲੇਛਾਂ ਤੇ ਵਿਸ਼ਵਾਸ ਨਹੀਂ ਕਰਨਾ। ਅੱਜ ਤੋਂ ਬਾਅਦ ਇਹ ਗੱਲ ਪ੍ਰਗਟ ਹੋ ਜਾਏਗੀ ਕਿ ਤੁਹਾਡੇ ਜੇ ਮਲੇਛਾਂ ਤੇ ਜ਼ਾਲਮਾਂ ਤੇ ਕੋਈ ਵਿਸ਼ਵਾਸ ਯਕੀਨ ਨਹੀਂ।
ਭੀਖਣ ਖਾਨ ਨਿਜਾਬਤ ਖਾਨ।
ਭੀਖਣ ਖਾਨ ਤੇ ਨਿਜਾਬਤ ਖਾਨ
ਉੱਠਿਓ ਹਯਾਤ ਖਾਨ ਮਤ ਹਾਨ।
ਹਯਾਤ ਖਾਨ ਵੀ ਉੱਠ ਖਲੋਤਾ, ਨਾ ਵੇਖਿਆ ਵੀ ਸਤਿਗੁਰੂ ਬੀਰ ਰਸ ਵਿੱਚ ਆ ਗਏ ਹੈ, ਵੀ ਹੁਣ ਚੱਲੇ ਚੱਲੀਏ ਇੱਥੋਂ, ਨਿਕਲ ਚੱਲੀਏ। ਇਹ ਨਾ ਹੋਵੇ ਕਿ ਫਤਿਹ ਸ਼ਾਹ ਨੇ ਤਾਂ ਕਦੋਂ ਆ ਕੇ ਮਾਰਨਾ, ਇੱਥੇ ਪਹਿਲਾਂ ਹੀ ਸਾਡਾ ਸੋਹਿਲਾ ਪੜ ਕੇ ਭੋਗ ਨਾ ਪਾ ਛੱਡਣ, ਨਿਕਲ ਚੱਲੋ ਇੱਥੋਂ ਹੁਣ ਛੇਤੀ ਨਾਲ।
ਨਮੋ ਠਾਨ ਕਰ ਨੀਚ ਗਰੀਬ,
ਹੋਣਾ ਨੀਵੀਆਂ ਕਰਕੇ ਉੱਥੋਂ ਚਲੇ ਗਏ।
ਲੱਜਤ ਪਏ ਨਾ ਆਖ ਉਠੀਵ,
ਸ਼ਰਮਿੰਦਾ ਨੇ ਕਿਉਂਕਿ ਕਰਤੂਤ ਮਾੜੀ, ਜਿਹਨੂੰ ਪਤਾ ਹੋਵੇ ਵੀ ਸਾਡੀ ਕਰਤੂਤ ਮਾੜੀ ਆ ਫਿਰ ਅੱਖਾਂ ਚੁੱਕ ਕੇ ਥੋੜੀ ਵੇਖਦਾ ਹੁੰਦਾ, ਸਿਰ ਨੀਵਾਂ ਕਰਕੇ ਅੱਖਾਂ ਨੀਵੀਆਂ ਕਰਕੇ ਤੁਰ ਗਏ।
ਤਜ ਦਰਬਾਰ ਦੁਆਰ ਕੋ ਆਏ,
ਦਰਵਾਜ਼ਾ ਛੱਡ ਕੇ ਗੁਰੂ ਘਰ ਦਾ ਬਾਹਰ ਨੂੰ ਆ ਗਏ, ਜਿੱਥੇ ਇਹਨਾਂ ਦਾ ਡੇਰਾ ਸੀ ਉਸ ਪਾਸੇ ਜਾਣ ਲੱਗੇ।
ਨਿਜ ਡੇਰੇ ਪਹੁੰਚੇ ਉਤਲਾਏ,
ਉਹਨਾਂ ਦੇ ਕਿਨਾਰੇ ਤੇ ਇਹਨਾਂ ਦਾ ਡੇਰਾ ਸੀ, ਬੜੇ ਕਾਹਲੀ ਕਾਹਲੀ ਪੈਰ ਪੁੱਟਦੇ ਆਏ ਹਨ।
ਹੁਣ ਮਸਲਤ ਮਨ ਠਾਨਤ,
ਫਿਰ ਜਾ ਕੇ ਆਪਣੇ ਨਾਲ ਦੇ ਸਾਥੀਆਂ ਨਾਲ ਸਲਾਹ ਕਰਦੇ ਨੇ।
ਧਨ ਧਨ ਦੇਣ ਗੁਰੂ ਅਭਮਾਨਤ,
ਉਹਨਾਂ ਵਿੱਚੋਂ ਕਈ ਬੋਲਣ ਲੱਗ ਪਏ, ਕਹਿੰਦੇ ਗੁਰੂ ਜੀ ਤਾਂ ਹੁਣ ਬਹੁਤੇ ਪੈਸੇ ਦੇਣ ਨੂੰ ਵੀ ਮੰਨੇ ਹੋਏ ਨੇ। ਉਹ ਕਹਿੰਦੇ 25 ਰੁਪਈਏ ਰੋਜ਼ ਦੇ ਤੇ 5 ਰੁਪਈਏ ਸਵਾਰ ਤੇ 25 ਰੁਪਈਏ ਸਰਦਾਰ, ਇਦਾਂ ਰੋਜ਼ ਦੇ ਮਿਲਣਗੇ।
ਕਈ ਹਯਾਤ ਖਾਨ ਟਿਗ ਰਹੋ,
ਹਯਾਤ ਖਾਨ ਨੂੰ ਕਹਿੰਦੇ ਆਪਾਂ ਰਹਿ ਚੱਲੀਏ ਹੁਣ ਇੱਥੇ, ਜੇ ਤਨਖਾਵਾਂ ਵੱਧ ਮਿਲਣਗੀਆਂ ਤੇ ਆਪਾਂ ਨੂੰ ਰਹਿ ਜਾਣਾ ਚਾਹੀਦਾ।
ਸਰਬ ਵਿਸਾਲ ਨੌਕਰੀ ਲਹੋ,
ਇੰਨੀ ਤਨਖਾਹ ਆਪਾਂ ਨੂੰ ਕਿਤੇ ਨਹੀਂ ਮਿਲਣੀ ਜਿੰਨੀ ਗੁਰੂ ਸਾਹਿਬ ਜੀ ਦੇਣ ਨੂੰ ਤਿਆਰ ਹਨ, ਇੱਥੇ ਰਹਿ ਕੇ ਨੌਕਰੀ ਕਰੋ ਜਿੰਨਾ ਚਿਰ ਮਰਜ਼ੀ ਕਰ ਲਓ।
ਇੱਕ ਬਰਖ ਲੋ ਰਹਿ ਕਰ ਪਾਸ,
ਆਪਾਂ ਸਾਲ ਕੁ ਲਾ ਲਈਏ ਇੱਥੇ, ਸਾਲ ਵਿੱਚ ਆਪਣੇ ਕੋਲ ਬਹੁਤ ਕੁਝ ਇਕੱਠਾ ਹੋ ਜਾਣਾ। ਕਹਿੰਦੇ ਇੱਕ ਸਾਲ ਗੁਰੂ ਜੀ ਕੋਲ ਇੱਥੇ ਨੌਕਰੀ ਕਰ ਲਈਏ।
ਧਨ ਗਨ ਪੁੰਨ ਲੈ ਚੱਲੇ ਆਵਾਸ,
ਇੱਕ ਸਾਲ ਬਾਅਦ ਜਿੰਨਾ ਪੈਸਾ ਹੋਵੇਗਾ ਇਕੱਠਾ ਕਰਕੇ ਲੈ ਜਾਵਾਂਗੇ ਘਰ ਚ, ਫਿਰ ਜਿੰਨਾ ਚਿਰ ਮਰਜ਼ੀ ਵਿਹਲੇ ਬਹਿ ਕੇ ਖਾਈ ਜਾਵਾਂਗੇ।
ਸੁਣ ਕਰ ਬੋਲਿਓ ਭੀਖਨ ਖਾਨ,
ਜਦੋਂ ਹਯਾਤ ਖਾਨ ਨੇ ਗੱਲ ਕਹੀ ਨਾ ਵੀ ਆਪਾਂ ਰਹਿ ਚੱਲੀਏ, ਸਾਲ ਕੁ ਨੌਕਰੀ ਕਰ ਲਈਏ, ਪੈਸੇ ਖੁੱਲੇ ਮਿਲਣਗੇ, ਤੇ ਕੋਲੋਂ ਫਿਰ ਭੀਖਣ ਖਾਂ ਬੋਲਿਆ।
ਗੁਰੇ ਅਬ ਦੇਤ ਰਿਪਨ ਡਰ ਮਾਨ,
ਕਹਿਣ ਲੱਗਾ ਗੁਰੂ ਜੀ ਇਸ ਵੇਲੇ ਸਾਨੂੰ ਪੈਸੇ ਵੱਧ ਤਾਂ ਦਿੰਦੇ ਆ ਕਿਉਂਕਿ ਇਹ ਦੁਸ਼ਮਣ ਤੋਂ ਡਰੇ ਹੋਏ ਨੇ, ਇਹ ਦੁਸ਼ਮਣ ਤੋਂ ਭੈ ਭੀਤ ਹੋ ਕੇ ਸਾਨੂੰ ਵੱਧ ਪੈਸੇ ਦੇ ਰਹੇ ਨੇ।
ਕਰੇ ਚਾਕਰੀ ਰਹੀ ਚਿਰਕਾਲੇ,
ਜੇ ਇਹਨਾਂ ਕੋਲ ਆਪਾਂ ਰਹਿ ਕੇ ਚਾਕਰੀ ਕੀਤੀ ਲੰਮਾ ਸਮਾਂ ਜਾਂ ਸਾਲ ਦਾ ਸਮਾਂ ਲਾਇਆ,
ਤੋ ਪ੍ਰਾਪਤ ਤਨ ਲਈ ਵਿਸਾਲੇ,
ਫਿਰ ਆਪਾਂ ਨੂੰ ਥੋੜੀ ਇੰਨੀ ਤਨਖਾਹ ਦੇਣਗੇ, ਫਿਰ ਉਸੇ ਪੈਸਿਆਂ ਤੇ ਆ ਜਾਣਾ ਜਿਹੜੇ ਹੁਣ ਦਿੰਦੇ ਨੇ।
ਲੜਨੋ ਮਰਨੋ ਸਿਰ ਪਰ ਆਏ,
ਹੁਣ ਤਾਂ ਲੜਨਾ ਮਰਨਾ ਸਿਰ ਦੇ ਉੱਤੇ ਆਣ ਪਿਆ ਹੈ।
ਜੀਅਤ ਰਹੇ ਪਾਛੇ ਸੋ ਲਹੇ,
ਕਹਿੰਦੇ ਜੇ ਜਿਉਂਦੇ ਰਹਾਂਗੇ ਤੇ ਬੜਾ ਕੁਝ ਮਿਲ ਜੂ, ਜੇ ਜ਼ਿੰਦਗੀ ਨਾ ਰਹੀ ਤੇ ਫਿਰ ਪਿੱਛੇ ਆਪਣਾ ਆਪ ਮਰੇ ਜੱਗ ਪਰਲੋ। ਕਹਿੰਦੇ ਜੇ ਆਪ ਹੀ ਮਰ ਗਏ ਤੇ ਫਿਰ ਤਾਂ ਪਿੱਛੇ ਸਾਡੇ ਵਾਸਤੇ ਪਰਲੋ ਹੀ ਹੈ।
ਜੇ ਤੁਮਰੇ ਮਨ ਹੈ ਅਬ ਐਸੇ,
ਹੇ ਹਯਾਤ ਖਾਂ ਜੇ ਤੇਰੇ ਮਨ ਵਿੱਚ ਏਦਾਂ ਆਉਂਦੀ ਹੈ ਤੂੰ ਇੱਥੇ ਰਹਿਣਾ ਚਾਹੁੰਦਾ ਹੈ,
ਪਰ ਪਹੁੰਚੇਲੇ ਧਨ ਗਨ ਤੈਸੇ,
ਤੂੰ ਇਹ ਸੋਚਦਾ ਵੀ ਪੈਸੇ ਜਿਹੜੇ ਨੇ ਆਪਾਂ ਉਹ ਲੈਣੇ ਹੈ ਤੇ ਉਹ ਤਾਂ ਆਪਾਂ ਜੇ ਇੱਥੋਂ ਚਲੇ ਜਾਈਏ ਫਿਰ ਵੀ ਲੈ ਸਕਦੇ ਹਾਂ ਕਿਉਂਕਿ ਮੈਨੂੰ ਰਾਹ ਆ ਗਏ ਨੇ ਹੋਰ, ਮੈਨੂੰ ਸੁਨੇਹ ਮਿਲ ਗਏ ਨੇ ਪਹਾੜੀ ਰਾਜਿਆਂ ਦੇ। ਕਹਿੰਦਾ ਜੇ ਪੈਸਿਆਂ ਦੀ ਗੱਲ ਹੈ ਉਹ ਤਾਂ ਆਪਾਂ ਹੋਰ ਤਰੀਕੇ ਨਾਲ ਵੀ ਇੱਥੋਂ ਗੁਰੂ ਜੀ ਕੋਲੋਂ ਲੈ ਸਕਦੇ ਹਾਂ।
ਕੋਸ਼ ਗੁਰੂ ਕੋ ਭਰਿਓ ਕਨੇਰਾ,
ਹਯਾਤ ਖਾਂ ਕਹਿੰਦਾ ਜੀ ਉਹ ਕਿਵੇਂ, ਭੀਖਣ ਖਾਂ ਕਹਿੰਦਾ ਗੁਰੂ ਦਾ ਖਜ਼ਾਨਾ ਤਾਂ ਤੈਨੂੰ ਪਤਾ ਹੀ ਆ ਵੀ ਭਰਿਆ ਹੋਇਆ, ਹਜ਼ਾਰਾਂ ਲੱਖਾਂ ਰੁਪਏ ਦੇ ਗਹਿਣੇ, ਮੋਤੀ ਹੀਰੇ ਸੋਨਾ ਚਾਂਦੀ, ਖਬਰੇ ਕਿੰਨਾ ਕੁਝ ਹੈ ਗੁਰੂ ਜੀ ਦੇ ਖਜ਼ਾਨੇ ਵਿੱਚ।
ਭੇਦ ਪਲੇ ਅਮਨੇ ਸਭ ਹੀਰਾ,
ਆਪਾਂ ਇੱਥੇ ਰਹਿ ਕੇ ਭੇਤ ਪਾ ਲਿਆ ਸਾਰਾ, ਇੱਥੇ ਰਹਿ ਕੇ ਸਾਰੀ ਕੱਲੀ ਕੱਲੀ ਗੱਲ ਦਾ ਆਪਾਂ ਨੂੰ ਭੇਤ ਪਤਾ ਹੈ।
ਬਣੋ ਵੀਰ ਧਰ ਧੀਰਜ ਪਲੇ,
ਹੁਣ ਧੀਰਜ ਧਾਰ ਕੇ ਵੀਰ ਬਣੋ, ਯੋਧੇ ਬਣੋ, ਦਲੇਰ ਬਣੋ,
ਸੈਲ ਪਤੀਨ ਸੰਗ ਲਿਓ ਮਿਲੇ,
ਆਪਾਂ ਪਹਾੜੀ ਰਾਜਿਆਂ ਨਾਲ ਜਾ ਕੇ ਮੇਲ ਕਰ ਲਈਏ, ਫਤਿਹ ਸ਼ਾਹ ਰਾਜੇ ਨਾਲ ਜਾ ਕੇ ਮੇਲ ਕਰ ਲਈਏ।
ਲੂਟ ਮਾਫ ਤਿੰਨ ਤੇ ਲਿਖਵਾਵੋ,
ਔਰ ਉਹਨਾਂ ਕੋਲੋਂ ਲਿਖਤ ਕਰਵਾ ਲਈਏ ਕਿ ਅਸੀਂ ਉਹਨਾਂ ਵੱਲੋਂ ਗੁਰੂ ਜੀ ਨਾਲ ਲੜਾਂਗੇ, ਪਰ ਜਿਹੜੀ ਇੱਥੇ ਗੁਰੂ ਘਰ ਵਿੱਚ ਆ ਕੇ ਅਸੀਂ ਲੁੱਟ ਕਰਾਂਗੇ ਉਹ ਲੁੱਟ ਸਾਨੂੰ ਮਾਫ ਹੋਵੇ, ਉਹਦੇ 'ਚ ਅਸੀਂ ਪਹਾੜੀਆਂ ਨੂੰ ਕੋਈ ਹਿੱਸਾ ਨਹੀਂ ਦੇਣਾ, ਪਹਾੜੀ ਰਾਜਿਆਂ ਨੂੰ ਉਹਦੇ ਵਿੱਚੋਂ ਕੋਈ ਹਿੱਸੇਦਾਰੀ ਨਹੀਂ ਦੇਣੀ, ਜਿਹੜੀ ਲੁੱਟ ਅਸੀਂ ਕਰਾਂਗੇ ਉਹਦੇ ਮਾਲਕ ਅਸੀਂ ਖੁਦ ਹੋਵਾਂਗੇ, ਇਹ ਲਿਖਤ ਪਹਾੜੀ ਰਾਜਿਆਂ ਦੇ ਕੋਲੋਂ ਆਪਾਂ ਕਰਵਾ ਲਈਏ ਔਰ ਉਹਨਾਂ ਦੇ ਨਾਲ ਰਲ ਕੇ ਗੁਰੂ ਜੀ ਤੇ ਹਮਲਾ ਕਰੀਏ।
ਮਿਲ ਰਾਜਨ ਸੋ ਜੰਗ ਮਚਾਵੋ,
ਰਾਜਿਆਂ ਨਾਲ ਰਲ ਕੇ ਗੁਰੂ ਜੀ ਦੇ ਖਿਲਾਫ ਇੱਥੇ ਜੰਗ ਮਚਾਵਾਂਗੇ।
ਲਰੇ ਪਹਾੜੀ ਹੋਏ ਅਗਾਰੀ,
ਕਹਿੰਦਾ ਉੱਥੇ ਵੀ ਜਾ ਕੇ ਆਪਾਂ ਨੂੰ ਬਹੁਤਾ ਲੜਨ ਦੀ ਲੋੜ ਨਹੀਂ, ਆਪਾਂ ਪਿੱਛੇ ਹੀ ਰਹਿਣਾ, ਲੜਨਗੇ ਪਹਾੜੀਏ, ਉਹਨਾਂ ਦੀ ਗਿਣਤੀ ਬੜੀ ਆ, ਫੌਜ ਬੜੀ ਆ। ਕਹਿੰਦਾ ਆਪਣੀਆਂ ਤਾਂ ਸਾਰੀਆਂ ਦਸੇ ਦੀਆਂ ਦਸੇ ਘਿਓ ਵਿੱਚ ਨੇ, ਉੱਥੇ ਜਾਵਾਂਗੇ, ਲੜਨਗੇ ਪਹਾੜੀਏ, ਆਪਾਂ ਤਾਂ ਪਿੱਛੇ ਹੀ ਰਹਾਂਗੇ, ਲੁੱਟ ਮਾਫ਼ ਉਹਨਾਂ ਕੋਲੋਂ ਲਿਖਾਈ ਹੋਣੀ ਹੈ। ਜਦ ਉਹ ਲੜ ਕੇ ਇਹਨਾਂ ਨੂੰ ਮਾਰਨਗੇ, ਆਪਾਂ ਹਮਲਾ ਕਰਕੇ ਗੁਰੂ ਘਰ ਵਿੱਚ ਜਿੱਥੇ ਖਜ਼ਾਨਾ ਆਪਾਂ ਨੂੰ ਉਹ ਪਤਾ ਹੀ ਹੈ ਭੇਤ ਦਾ, ਉਹ ਸਾਰਾ ਲੁੱਟ ਲਵਾਂਗੇ, ਲੈ ਜਾਵਾਂਗੇ।
ਤਾਕਤ ਰਹੀਏ ਆਪ ਪਿਛਾਰੀ,
ਕਹਿੰਦੇ ਆਪਾਂ ਸਾਰੇ ਪਿੱਛੇ ਰਹਿ ਕੇ ਤੱਕਦੇ ਰਹਿਣਾ, ਵੇਖਦੇ ਰਹਿਣਾ, ਲੜਨਗੇ ਪਹਾੜੀਏ ਤੇ ਗੁਰੂ ਜੀ, ਆਪਾਂ ਤਾਂ ਬਸ ਬਾਅਦ ਵਿੱਚ ਜਾ ਕੇ ਉਹਨਾਂ ਦੇ ਘਰੋਂ ਲੁੱਟ ਮਾਰ ਹੀ ਕਰਨੀ ਹੈ।
ਗੁਰ ਕੀ ਸੈਨ ਪਲਾਵੇ ਜਬਈ,
ਜਦੋਂ ਗੁਰੂ ਜੀ ਦੀ ਸੈਨਾ ਰਣ ਭੂਮੀ ਛੱਡ ਕੇ ਪਲਾਇਨ ਹੋ ਜਾਏਗੀ, ਕਿਉਂਕਿ ਰਾਜਿਆਂ ਦੀ ਸੈਨਾ ਅੱਗੇ ਕਿੰਨਾ ਕੁ ਚਿਰ ਠਹਿਰਨਗੇ, ਰਾਜਿਆਂ ਦੀ ਸੈਨਾ ਬਹੁਤ ਵੱਡੀ ਗਿਣਤੀ ਵਿੱਚ ਹੈ, ਉਹਨਾਂ ਦੀ ਗਿਣਤੀ ਥੋੜੀ ਹੈ, ਉਹ ਜਦੋਂ ਰਣ ਭੂਮੀ ਨੂੰ ਛੱਡ ਕੇ ਜਾਣਗੇ।
ਸੂਦੇ ਪਰੋ ਕੋਸ਼ ਪਰ ਤਬਈ,
ਫਿਰ ਆਪਾਂ ਸਿੱਧਾ ਗੁਰੂ ਜੀ ਦੇ ਖਜ਼ਾਨੇ ਤੇ ਹਮਲਾ ਕਰਾਂਗੇ, ਜਿੱਥੇ ਇਹਨਾਂ ਦਾ ਖਜ਼ਾਨਾ, ਉੱਥੇ ਆ ਕੇ ਸਿੱਧਾ ਖਜ਼ਾਨੇ ਤੇ ਹਮਲਾ ਕਰਾਂਗੇ।
ਇੱਕ ਵਾਰ ਨਿਜ ਹੇਲਾ ਕਾਲੋ,
ਇੱਕੋ ਵਾਰੀ ਹਮਲਾ ਕਰਾਂਗੇ, ਇੱਕੋ ਵਾਰੀ ਜ਼ੋਰ ਦਾ ਹੱਲਾ ਕਰਾਂਗੇ।
ਧਨ ਜੈ ਤਰਿਓ ਆਨ ਕਰ ਡਾਲੋ,
ਗੁਰੂ ਜੀ ਦਾ ਖਜ਼ਾਨਾ ਹੈ, ਉਹ ਸਾਰਾ ਖਜ਼ਾਨਾ ਲੁੱਟ ਕੇ ਖੁਰਜੀਆਂ ਚ ਭਰ ਕੇ ਘੋੜਿਆਂ ਤੇ ਲੱਦ ਲੈਣਾ।
ਜੇ ਤੱਕ ਕੋਰਾ ਸਕੇ ਉਠਾਏ,
ਇੰਨਾ ਕੁ ਵਜਨ ਘੋੜਾ ਚੁੱਕ ਸੁਕੇ, ਕਹਿੰਦੇ ਉਹਨਾਂ ਧਨ ਚੁੱਕ ਚੁੱਕ ਕੇ ਘੋੜਿਆਂ ਤੇ ਲੱਦ ਲੈਣਾ।
ਤੇ ਤਕਲੀਜੇ ਮੋਦ ਵਧਾਏ,
ਜਿੰਨਾ ਚੁੱਕ ਕੇ ਲਿਜਾ ਸਕੋਗੇ ਉਹ ਤੁਹਾਡੀ ਹਿੰਮਤ ਹੈ, ਤੁਹਾਡਾ ਘੋੜਾ ਜਿੰਨਾ ਵਜਨ ਚੁੱਕ ਸਕੇ ਉਹ ਤੁਹਾਡੀ ਹਿੰਮਤ ਹੈ, ਓਨਾ ਹੀ ਧਨ ਤੁਸੀਂ ਲਿਜਾ ਸਕਦੇ ਹੋ।
ਲਾਦ ਕਰਨ ਕੋ ਇਤੇ ਚਲੋ,
ਕਹਿੰਦੇ ਲੱਦ ਕੇ ਇਥੋਂ ਤੇ ਆਪਾਂ ਆਪਣੇ ਨਗਰ ਨੂੰ ਵਾਪਸ ਛੇਤੀ ਨਾਲ ਕੂਚ ਕਰ ਜਾਵਾਂਗੇ।
ਪੁਨ ਗਿਰ ਪਤਿਆਂ ਸੰਗ ਕਿਉਂ ਮਿਲੋ,
ਫਿਰ ਆਪਾਂ ਨੂੰ ਲੋੜ ਨੀ ਪਹਾੜੀਆਂ ਨੂੰ ਵੀ ਮਿਲਣ ਦੀ, ਇਹਨਾਂ ਪਹਾੜੀਆਂ ਨਾਲ ਵੀ ਮਿਲਣ ਦੀ ਫਿਰ ਲੋੜ ਕੋਈ ਨੀ। ਹਾਂਜੀ,
ਜਿਸ ਕੇ ਹੇਤ ਨੌਕਰੀ ਚਾਹੋ,
ਜਿਸ ਪੈਸੇ ਲਈ ਤੂੰ ਕਹਿਣਾ ਵੀ ਸਾਲ ਨੌਕਰੀ ਕਰ ਲਈਏ, ਉਹ ਪੈਸਾ ਤਾਂ ਆਪਾਂ ਇੱਕ ਦਿਨ ਚ ਇਕੱਠਾ ਕਰਕੇ ਲਿਜਾ ਸਕਦੇ ਹਾਂ, ਜੇ ਇੱਕ ਦਿਨ ਚ ਇੰਨਾ ਪੈਸਾ ਮਿਲ ਜਾਏ ਜਿਹੜਾ ਸਾਨੂੰ 10 ਸਾਲ ਚ ਨਾ ਮਿਲੇ, ਤੇ ਕਹਿੰਦਾ ਫਿਰ ਆਪਾਂ ਨੂੰ ਇੱਕ ਦਿਨ ਵਾਲਾ ਕੰਮ ਚੁਣਨਾ ਚਾਹੀਦਾ ਨਾ, ਵੀ 10 ਸਾਲ ਨੌਕਰੀ ਕਰਕੇ ਓਨਾ ਪੈਸਾ ਨਹੀਂ ਸਾਡੇ ਕੋਲ ਇਕੱਠਾ ਹੋਣਾ ਜਿਹੜਾ ਆਪਾਂ ਇੱਕੋ ਦਿਨ ਹਮਲਾ ਕਰਕੇ ਗੁਰੂ ਦਾ ਖਜ਼ਾਨਾ ਲੁੱਟ ਕੇ ਲਿਜਾ ਸਕਦੇ ਹਾਂ। ਕਹਿੰਦਾ ਫਿਰ ਹੁਣ ਤੂੰ ਵੇਖ ਲੈ ਵੀ ਤੂੰ ਇੱਥੇ ਸਾਰੀ ਜ਼ਿੰਦਗੀ ਨੌਕਰੀ ਕਰਕੇ ਪੈਸੇ ਇਕੱਠੇ ਕਰਨੇ ਆ ਜਾਂ ਇੱਕੋ ਦਿਨ ਚ ਇਹ ਸਾਰਾ ਪੈਸਾ ਲਿਜਾਣਾ ਹੈ।
ਸੋ ਇੱਕ ਦਿਨ ਮੈਂ ਇਸ ਬਿੱਧ ਪਾਹੋ,
ਇੱਕੋ ਦਿਨ ਚ ਸਾਰਾ ਕੁਝ ਮਿਲ ਜਾਣਾ ਜਿਹੜਾ ਨੌਕਰੀ ਕੀਤਿਆਂ ਖਬਰੇ ਕਿੰਨੇ ਸਾਲਾਂ ਵਿੱਚ ਮਿਲੇਗਾ।
ਨੈ ਪਹਾੜੀਆਂ ਕੋ ਇਹ ਭੇਤ,
ਇਹ ਗੁਰੂ ਜੀ ਦੇ ਖਜ਼ਾਨੇ ਦਾ ਭੇਤ ਪਹਾੜੀਆਂ ਨੂੰ ਕੋਈ ਨੀ, ਉਹਨਾਂ ਨੂੰ ਕੀ ਪਤਾ ਵੀ ਇੱਥੇ ਕੀ ਆਪਾਂ ਦਾ ਰਹਿ ਕੇ ਚੱਲੇ ਆ, ਇੱਥੇ ਸਾਨੂੰ ਕੱਲੀ ਕੱਲੀ ਚੀਜ਼ ਦਾ ਪਤਾ, ਗੁਰੂ ਜੀ ਦਾ ਖਜ਼ਾਨਾ ਕਿੱਥੇ ਹੈ ਉਹ ਵੀ ਸਾਨੂੰ ਪਤਾ, ਪਹਾੜੀਆਂ ਨੂੰ ਕੀ ਪਤਾ, ਉਹਨਾਂ ਦੇ ਮੂੰਹ ਤਾਣੇ ਹੋ ਕੇ ਆਉਣਾ ਲੜਨ ਵਾਸਤੇ, ਫਾਇਦਾ ਤਾਂ ਆਪਣਾ ਹੀ ਹੋਣਾ ਇਹਨਾਂ ਦੋਨਾਂ ਦੀ ਲੜਾਈ ਵਿੱਚੋਂ।
ਲੈ ਤਨ ਗਨ ਕੋ ਚਲੋ ਨਿਕੇਤ,
ਆਪਾਂ ਆਪੋ ਆਪਣਾ ਹਿੱਸਾ ਲੈ ਕੇ ਆਪਣੇ ਘਰਾਂ ਨੂੰ ਨਗਰ ਨੂੰ ਵਾਪਸ ਜਾਵਾਂਗੇ ਖੁਸ਼ੀ ਖੁਸ਼ੀ।
ਇਮ ਕਾਰਜ ਤੁਮਰੇ ਸਮੁਦਾਏ,
ਤਾਂ ਤੁਹਾਡੇ ਸਾਰੇ ਕੰਮ ਹੀ ਸਬਰ ਜਾਣਗੇ, ਇਹ ਕੰਮ ਕੀਤਿਆਂ ਤੁਹਾਡੇ ਸਾਰੇ ਕਾਰਜ ਸਿੱਧ ਹੋ ਜਾਣਗੇ।
ਪੁਰਵਨ ਹੋਵੇ ਮਦਦ ਖੁਦਾਏ,
ਇਹਦੇ ਫਿਰ ਖੁਦਾ ਦੀ ਮਦਦ ਹੋਵੇਗੀ ਤੁਹਾਡੇ ਵੱਲ ਔਰ ਖੁਦਾ ਦੀ ਮਦਦ ਨਾਲ ਤੁਹਾਡੇ ਸਾਰੇ ਕਾਰਜ ਸਵਰ ਜਾਣਗੇ।
ਸੁਣ ਸਭ ਖਾਨਨ ਪਾ ਅਤ ਲੋਭ,
ਕਹਿੰਦੇ ਜਦੋਂ ਭੀਖਣ ਖਾਂ ਨੇ ਗੱਲ ਕਹੀ ਤੇ ਬਾਕੀ ਖਾਨ ਵੀ ਲੁਭਾਏ ਬਾਨ ਹੋ ਗਏ, ਲਾਲਚੀ ਹੋ ਗਏ ਵੀ ਇਹ ਤਾਂ ਬੜਾ ਵਧੀਆ ਕੰਮ ਹੈ ਵੀ ਇੱਕ ਦਿਨ ਚ ਉਹਨੇ ਪੈਸੇ ਇਕੱਠੇ ਕਰਕੇ ਲਿਜਾ ਸਕਦੇ ਹਾਂ ਜਿਹੜੇ 10 ਸਾਲ ਇਕੱਠੇ ਨਹੀਂ ਹੁੰਦੇ ਨੌਕਰੀ ਕੀਤੇ ਆ, ਬੜੇ ਲੋਭੀ ਹੋ ਗਏ, ਲੋਭ ਵਸ ਆ ਗਏ।
ਦਰ ਬਲੀਨ ਕੋ ਮਨ ਮੈਂ ਖੂਬ,
ਸਾਰਿਆਂ ਦੇ ਮਨ ਵਿੱਚ ਹੁਣ ਪੈਸਾ ਲੈਣ ਦਾ ਛੋਭ ਉੱਠ ਗਿਆ, ਸਾਰਿਆਂ ਦੇ ਮਨਾਂ ਵਿੱਚ ਪ੍ਰੇਰਣਾ ਜਾਗ ਪਈ।
ਭੀਖਣ ਖਾਂ ਕੀ ਬੁੱਧ ਸਰਾਈ,
ਭੀਖਣ ਖਾਂ ਦੀ ਬੁੱਧੀ ਨੂੰ ਸਲਾਉਂਦੇ ਕਹਿੰਦੇ ਸ਼ਾਬਾਸ਼ ਭੀਖਣ ਖਾਨ, ਕੈਸਾ ਦਿਮਾਗ ਲਾਇਆ ਤੂੰ, ਬੜਾ ਵਧੀਆ ਕਹਿੰਦੇ ਸਿਆਣਪ ਵਾਲੀ ਗੱਲ ਕਹੀ ਹੈ, ਇਹ ਤਾਂ ਬਹੁਤ ਭਲੇ ਦੀ ਗੱਲ ਕਹੀ, ਇਹ ਨਹੀਂ ਪਤਾ ਵੀ ਇਸ ਮਤ ਨੇ ਨਾ ਸਾਰਿਆਂ ਦਾ ਬੇਟਾ ਗਰਕ ਕਰਨਾ। ਕਹਿਣ ਲੱਗੇ ਵੀ ਇਹ ਤਾਂ ਬੜੀ ਵਧੀਆ ਅਕਲ ਦਿੱਤੀ ਹੈ।
ਕਹੀਂ ਪਠੋ ਨਰ ਰਾਜਨ ਪਾਈ,
ਕਹਿੰਦੇ ਹੁਣੇ ਰਾਜਿਆਂ ਕੋਲ ਆਪਣਾ ਬੰਦਾ ਭੇਜੋ ਤੇ ਰਾਜਿਆਂ ਨਾਲ ਸੰਧੀ ਕਰੀਏ, ਪਹਾੜੀਆਂ ਰਾਜਿਆਂ ਦੇ ਨਾਲ ਆਪਣਾ ਮਿਲਾਪ ਕਰੀਏ।
ਪੰਜ ਸੌਰ ਚੜਾਵਨ ਕਰੇ,
ਉਸੇ ਵੇਲੇ ਭੀਖਣ ਖਾਂ ਨੇ ਪੰਜ ਘੋੜ ਸਵਾਰ ਪਠਾਨ ਉਹ ਰਾਜੇ ਫਤਿਹ ਸ਼ਾਹ ਵਾਲੇ ਪਾਸੇ ਭੇਜੇ।
ਗਏ ਤਵਾਏ ਉਤਾਇਲ ਤਰੇ,
ਘੋੜ ਸਵਾਰਾਂ ਨੇ ਘੋੜੇ ਦੁੜਾਏ, ਪਠਾਣਾਂ ਨੇ ਤੇਜ਼ੀ ਨਾਲ ਘੋੜੇ ਦੁੜਾ ਕੇ ਇਹ ਚੱਲ ਕੇ ਰਾਜੇ ਫਤਿਹ ਸ਼ਾਹ ਕੋਲ ਪਹੁੰਚੇ ਹਨ।
ਕਹਿ ਕਰ ਫਤਿਹ ਸ਼ਾਹ ਸੋ ਮਿਲੇ,
ਜਾ ਕੇ ਰਸਤੇ ਚ ਸੀ ਫਤਿਹ ਸ਼ਾਹ ਵੀ ਆ ਰਿਹਾ ਸੀ, ਉਹਨੂੰ ਜਾ ਕੇ ਕਹਿ ਕੇ ਮਿਲੇ।
ਸਭ ਖਾਨਨ ਦਿਸ਼ਤੇ ਉਰ ਪਲੇ,
ਔਰ ਸਾਰੇ ਖਾਨਾਂ ਵੱਲੋਂ ਇਹਨਾਂ ਪੰਜਾਂ ਪਠਾਣਾਂ ਨੇ ਜਾ ਕੇ ਫਤਿਹ ਸ਼ਾਹ ਨਾਲ ਗੱਲਬਾਤ ਕੀਤੀ।
ਗੁਰ ਟਿਗ ਕਹਾ ਫੌਜ ਹੈ ਔਰ,
ਕਹਿਣ ਲੱਗੇ ਰਾਜੇ ਫਤਿਹ ਸ਼ਾਹ ਨੂੰ ਕਿ ਹੇ ਰਾਜਾ, ਅਸੀਂ 500 ਪਠਾਣ ਸਾਰੇ ਗੁਰੂ ਜੀ ਤੋਂ ਬਾਗੀ ਹੋ ਗਏ ਹਾਂ, ਬਾਕੀ ਸਾਡੇ ਤੋਂ ਬਿਨਾਂ ਉਹਨਾਂ ਕੋਲ ਕਿਹੜਾ ਕੋਈ ਬਹੁਤੀ ਵੱਡੀ ਸੈਨਾ ਹੈ।
ਉਤੇ ਪਠਾਨ ਸੋ ਆਵੇ ਦੌਰ,
ਜਿਹੜੇ ਪਠਾਨ ਉਹਨਾਂ ਦੇ ਕੋਲ ਨੇ ਉਹ ਵੀ ਦੌੜ ਕੇ ਤੁਹਾਡੇ ਨਾਲ ਆ ਕੇ ਰਲਣਾ ਚਾਹੁੰਦੇ ਹਨ।
ਭੇਤੀ ਸਕਲ ਬਾਤ ਕੇ ਆਈ,
ਨਾਲੇ ਉਹ ਭੇਤੀ ਨੇ ਦੁਸ਼ਮਣ ਦੀ ਹਰ ਗੱਲ ਨੂੰ ਚੰਗੀ ਤਰ੍ਹਾਂ ਜਾਣਦੇ ਨੇ, ਦੁਸ਼ਮਣ ਦੀ ਫੌਜ ਬਾਰੇ, ਦੁਸ਼ਮਣ ਦੇ ਹਥਿਆਰਾਂ ਬਾਰੇ, ਦੁਸ਼ਮਣ ਦੀਆਂ ਰਣਨੀਤੀਆਂ ਬਾਰੇ ਉਹ ਚੰਗੀ ਤਰ੍ਹਾਂ ਜਾਣਦੇ ਨੇ।
ਲੂਟ ਮਾਫ ਲਿਖਵਾਵਨ ਚਾਈ,
ਉਹ ਬਸ ਤੁਹਾਡੇ ਕੋਲ ਮੰਗਦੇ ਵੀ ਨਹੀਂ ਕੁਝ, ਉਹ ਕਹਿੰਦੇ ਸਾਨੂੰ ਲੁੱਟ ਮਾਫ ਕਰ ਦਿਓ ਕਿ ਜਦੋਂ ਹਮਲਾ ਕਰਾਂਗੇ ਜਿਹੜਾ ਗੁਰੂ ਘਰ ਦਾ ਖਜ਼ਾਨਾ ਉਹ ਅਸੀਂ ਲੁੱਟਾਂਗੇ।
ਅਪਰ ਨਚਾਹਤ ਮੁਫਤੀ ਰਹੀ,
ਹੋਰ ਉਹ ਤੁਹਾਡੇ ਕੋਲੋਂ ਕੁਝ ਨਹੀਂ ਚਾਹੁੰਦੇ, ਮੁਫਤੀ ਰਹਿਣਾ ਚਾਹੁੰਦੇ ਆ ਤੁਹਾਡੇ ਨਾਲ, ਤੁਹਾਡੇ ਕੋਲੋਂ ਕੋਈ ਤਨਖਾਹ ਨਹੀਂ ਲੈਣੀ ਉਹਨਾਂ ਨੇ, ਉਹ ਮੁਫਤੀ ਰਹਿਣਗੇ, ਬਸ ਉਹ ਲੁੱਟ ਮਾਫ ਲਿਖਵਾਉਣਾ ਚਾਹੁੰਦੇ ਨੇ।
ਨਿਜ ਬਲ ਤੇ ਗੁਰ ਕੋ ਧਨ ਲਈ,
ਉਹ ਕਹਿੰਦੇ ਅਸੀਂ ਆਪਣੇ ਬਲ ਦੇ ਨਾਲ ਗੁਰੂ ਜੀ ਕੋਲੋਂ ਧਨ ਲਵਾਂਗੇ।
ਫਤਿਹ ਸ਼ਾਹ ਸੁਣ ਕੇ ਮਨ ਫੁੱਲਾ,
ਜਦੋਂ ਫਤਿਹ ਸ਼ਾਹ ਨੇ ਇਹ ਗੱਲ ਸੁਣੀ ਤੇ ਇਹਦਾ ਮਨ ਫੁੱਲ ਗਿਆ, ਹੰਕਾਰ ਸਹਿਤ ਹੋਰ ਜ਼ਿਆਦਾ ਫੁੱਲ ਗਿਆ।
ਗੁਰ ਦਲ ਪਇਓ ਮੋਹੇ ਅਨੁਕੂਲਾ,
ਆਹ ਤਾਂ ਬੜੀ ਵਧੀਆ ਗੱਲ ਹੈ ਵੀ ਜਿਹੜਾ ਦਲ ਗੁਰੂ ਜੀ ਵੱਲ ਸੀ ਉਹ ਮੇਰੇ ਵੱਲ ਆਉਣਾ ਚਾਹੁੰਦਾ ਹੈ, ਮੇਰੇ ਅਨੁਕੂਲ ਹੋਣਾ ਚਾਹੁੰਦਾ ਹੈ।
ਸੁਗਮ ਫਤਿਹ ਮੋਹੇ ਪ੍ਰਾਪਤ ਪਈ,
ਕਹਿੰਦਾ ਇਹ ਤਾਂ ਸੌਖਾ ਹੀ ਹੋ ਗਿਆ, ਜੰਗ ਦੇ ਮੈਦਾਨ ਚ ਜਿੱਤ ਮੈਨੂੰ ਸੁਖਾਲੀ ਪ੍ਰਾਪਤ ਹੋ ਗਈ ਹੈ।
ਚਾਹੇ ਗਿਰਿੰਦ ਸਭ ਕਿਨਹੂ ਨਾ ਲਈ,
ਕਹਿੰਦੇ ਪਹਾੜੀ ਰਾਜੇ ਸਾਰੇ ਚਾਹੁੰਦੇ ਸੀ ਜਿੱਤਣਾ ਗੁਰੂ ਜੀ ਨੂੰ, ਕੋਈ ਨੀ ਜਿੱਤ ਸਕਿਆ, ਪਰ ਇਹ ਜਿੱਤ ਹੁਣ ਮੈਨੂੰ ਨਸੀਬ ਹੋਣੀ ਹੈ, ਮੈਨੂੰ ਪ੍ਰਾਪਤ ਹੋਣੀ, ਇਹ ਤਾਂ ਬੜੀ ਵਧੀਆ ਗੱਲ ਆਣ ਬਣੀ ਹੈ।
ਸਭ ਮੈਂ ਸੁਜਸ ਫੈਲ ਹੈ ਮੇਰਾ,
ਸਾਰੇ ਰਾਜਿਆਂ ਚ ਮੇਰਾ ਸੁਜਸ ਫੈਲੇਗਾ, ਮੇਰੀ ਵਡਿਆਈ ਹੋਵੇਗੀ।
ਲਹੀ ਪਰਾਜੇ ਗੁਰ ਇਸ ਬੇਰਾ,
ਗੁਰੂ ਜੀ ਹੁਣ ਪੱਕੇ ਹਾਰਨਗੇ ਇਹ ਮੈਂ ਵੇਖ ਲਿਆ ਨਿਰਣੈ ਕਰਕੇ।
ਤਤ ਛਿਨ ਕਾਗਜ਼ ਪਰ ਲਿਖ ਦੀਨ,
ਉਸੇ ਵੇਲੇ ਫਤਿਹ ਸ਼ਾਹ ਨੇ ਕਾਗਜ਼ ਤੇ ਲਿਖਤ ਕਰ ਦਿੱਤੀ, ਲਿਖਤ ਕਰਕੇ ਆਪਣੀ ਮੋਹਰ ਲਾ ਦਿੱਤੀ।
ਲੁੱਟ ਮਾਫ ਸਭ ਤੁਮਰੀ ਕੀਨ,
ਲਿਖਤ ਕੀਤੀ ਕਿ ਜਿਹੜੀ ਲੁੱਟ ਹੈ ਉਹ ਤੁਹਾਨੂੰ ਮਾਫ, ਜਿੰਨੀ ਲੁੱਟੋਗੇ ਉਹ ਲੁੱਟ ਤੁਹਾਡੀ ਹੋਵੇਗੀ, ਉਹਦੇ ਤੇ ਸਾਡਾ ਪਹਾੜੀ ਰਾਜਿਆਂ ਦਾ ਕੋਈ ਹੱਕ ਨਹੀਂ ਹੋਵੇਗਾ।
ਵਿਜੈ ਪਾਈ ਤੋਂ ਦਹੀਂ ਇਨਾਮੋ,
ਇਹਦੇ ਤੋਂ ਇਲਾਵਾ ਇਹ ਵੀ ਲਿਖਤ ਕੀਤੀ ਜਦੋਂ ਜਿੱਤ ਜਾਵਾਂਗੇ ਲੁੱਟ ਤਾਂ ਮਾਫ ਹੋਵੇਗੀ, ਉਹਦੇ ਤੋਂ ਇਲਾਵਾ ਅਸੀਂ ਆਪਣੇ ਵੱਲੋਂ ਤੁਹਾਨੂੰ ਤੋਹਫੇ ਦੇਵਾਂਗੇ, ਇਨਾਮ ਵੀ ਦੇਵਾਂਗੇ।
ਭੂਖਨ ਪੱਟ ਲਿਓ ਗਮਨੋ ਧਾਮੋ,
ਤੁਹਾਨੂੰ ਗਹਿਣੇ ਦੇਵਾਂਗੇ, ਚੰਗੇ ਬਸਤਰ ਦੇਵਾਂਗੇ, ਚੰਗੇ ਘੋੜੇ, ਚੰਗੇ ਹਥਿਆਰ ਦੇ ਕੇ ਘਰਾਂ ਨੂੰ ਭੇਜਾਂਗੇ।
ਇਮ ਲਿਖਵਾਏ ਤਏ ਅਸਵਾਰਾ,
ਇੱਦਾਂ ਕਹਿੰਦੇ ਲਿਖਤ ਲਿਖਵਾ ਲਈ ਫਤਿਹ ਸ਼ਾਹ ਕੋਲੋਂ, ਉਹ ਲਿਖਤ ਉਹਨਾਂ ਪਠਾਣਾਂ ਨੇ ਆਪਣੇ ਹੱਥਾਂ ਵਿੱਚ ਪਕੜੀ।
ਮਿਲੇ ਆਨ ਜੇ ਖਾਨੀ ਉਦਾਰਾ,
ਵਾਪਸ ਆ ਗਏ ਉਹਨਾਂ ਖਾਨਾਂ ਦੇ ਕੋਲ ਬੜੀ ਛੇਤੀ ਨਾਲ।
ਸਭ ਸੁਣਾਏ ਕਰ ਬਾਤ ਅਦੋਸਾ,
ਜਾ ਕੇ ਸਾਰੀ ਗੱਲਬਾਤ ਉਹਨਾਂ ਨੂੰ ਦੱਸ ਦਿੱਤੀ। ਇਹ ਗੱਲਬਾਤ ਇਹਨਾਂ ਦੀ ਪਹਿਲਾਂ ਹੀ ਹੋ ਚੁੱਕੀ ਸੀ ਪਹਾੜੀ ਰਾਜਿਆਂ ਨਾਲ। ਤਾਂ ਹੀ ਵਿਟਰ ਕੇ ਬਹਾਨਾ ਲਾ ਕੇ ਸਤਿਗੁਰਾਂ ਕੋਲੋਂ ਛੁੱਟੀ ਲੈ ਕੇ ਜਾਣਾ ਚਾਹੁੰਦੇ ਸੀ। ਨੀਅਤ ਇਹਨਾਂ ਦੀ ਪਹਿਲਾਂ ਹੀ ਵਿਗੜ ਚੁੱਕੀ ਸੀ।
ਆਚੀ ਬਿਦ ਤੇ ਦੀਨ ਭਰੋਸਾ,
ਔਰ ਚੰਗੀ ਤਰ੍ਹਾਂ ਪਹਾੜੀ ਰਾਜਿਆਂ ਨੇ ਇਹਨਾਂ ਪਠਾਣਾਂ ਨੂੰ ਭਰੋਸਾ ਦੇ ਦਿੱਤਾ।
ਪਏ ਤਿਆਰ ਤਬ ਜ਼ੀਨ ਤੁਰੰਗ,
ਔਰ ਇਹਨਾਂ ਨੇ ਤਿਆਰੀ ਤਾਂ ਕਰ ਹੀ ਲਈ ਸੀ, ਗੁਰੂ ਸਾਹਿਬ ਕੋਲੋਂ ਕਹਿ ਹੀ ਆਏ ਸਨ ਵੀ ਅਸੀਂ ਜਾਣਾ, ਤੇ ਘੋੜਿਆਂ ਤੇ ਕਾਠੀਆਂ ਕੱਸ ਲਈਆਂ।
ਸਜੇ ਸਕਲ ਸ਼ਸਤਰਨ ਕੇ ਸੰਗ,
ਸਾਰੇ ਸ਼ਸਤਰਾਂ ਦੇ ਸਹਿਤ ਤਿਆਰ ਬਰ ਤਿਆਰ ਹੋ ਗਏ ਪਠਾਣ।
ਕਾਲੇ ਖਾਂ ਪੁਨ ਦੇਖਤ ਬੋਲਿਓ,
ਕਾਲੇ ਖਾਂ ਨੂੰ ਇਹ ਮਸਲੇ ਦਾ ਬਾਅਦ ਚ ਪਤਾ ਲੱਗਾ ਵੀ ਇਹਦਾ ਪਹਾੜੀਆਂ ਨਾਲ ਜਾ ਰਲੇ ਹੈ, ਵੀ ਚਿੱਠੀਆਂ ਉਧਰ ਇਹਨਾਂ ਨੇ ਲਿਖਤਾਂ ਕਰਾ ਲਈਆਂ ਵੀ ਗੁਰੂ ਘਰ ਅਸੀਂ ਲੁੱਟ ਮਾਫ ਲੈਣੀ ਹੈ। ਤੋ ਕਾਲੇ ਖਾਂ ਨੂੰ ਜਦੋਂ ਇਹ ਸਾਰੀਆਂ ਗੱਲਾਂ ਦਾ ਪਤਾ ਲੱਗਾ ਵੀ ਇਹ ਹੁਣ ਜਾ ਕੇ ਪਹਾੜੀਆਂ ਨਾਲ ਰਲਣਗੇ,
ਕਿਉਂ ਮੂਡੋ ਤੁਮ ਰੋਚਿਤ ਡੋਲੇ,
ਕਾਲੇ ਖਾਂ ਨੇ ਇਹਨਾਂ ਨੂੰ ਲਾਹਨਤ ਪਾਈ। 400 ਪਠਾਣ ਸੀ, 3 ਇਹਨਾਂ ਦੇ ਜਰਨੈਲ, ਕਹਿਣ ਲੱਗਾ ਉਹ ਮੂਰਖੋ, ਕਿਉਂ ਤੁਸੀਂ ਆਪਣਾ ਚਿੱਤ ਡਾਵਾਂ ਡੋਲ ਕਰਦੇ ਹੋ?
ਨਿਮਕ ਹਰਾਮੀ ਬਣ ਕੇ ਮਰਨਾ,
ਇਸ ਦੁਨੀਆਂ ਵਿੱਚ ਸਭ ਤੋਂ ਵੱਡਾ ਅਪਮਾਨ ਤੇ ਅਪਜਸ ਉਸ ਬੰਦੇ ਦਾ ਹੁੰਦਾ ਜਿਹੜਾ ਨਮਕ ਹਰਾਮੀ ਹੋ ਕੇ ਮਰੇ। ਕਹਿੰਦਾ ਨਮਕ ਹਰਾਮੀ ਹੋ ਕੇ ਮਰਨ ਨਾਲੋਂ ਚੰਗਾ ਕਿ ਤੁਸੀਂ ਰਣ ਭੂਮੀ ਚ ਜੂਝ ਕੇ ਮਰੋ।
ਖੋਟ ਨਸੀਬ ਕਰਾਇਓ ਕਰਨਾ,
ਤੁਸੀਂ ਇਹੋ ਜਿਹੀ ਕਰਨੀ ਕਰ ਰਹੇ ਹੋ ਕਿ ਤੁਹਾਡੇ ਮੱਥੇ ਦੇ ਨਸੀਬ ਖੋਟੇ ਨੇ, ਉਹਨਾਂ ਖੋਟੇ ਨਸੀਬਾਂ ਕਰਕੇ ਇਹੋ ਜਿਹੀ ਕਰਨੀ ਕਰ ਰਹੇ ਹੋ।
ਗਮਨ ਕਰਨ ਕੋ ਪ੍ਰਥਮ ਉਮੰਗੇ,
ਪਹਿਲਾਂ ਤੁਸੀਂ ਕਹਿੰਦੇ ਸੀ ਵੀ ਘਰ ਜਾਣਾ ਹੈ, ਅਸੀਂ ਆਪਣੇ ਘਰ ਜਾ ਕੇ ਪੁੱਤ ਧੀਆਂ ਦੇ ਵਿਆਹ ਕਰਨੇ ਹੈ, ਇਹ ਬਹਾਨਾ ਲਾਉਂਦੇ ਸੀ।
ਅਬ ਤੁਮ ਚਯੋ ਲਰਨ ਗੁਰ ਸੰਗੇ,
ਉੱਥੋਂ ਤੱਕ ਵੀ ਠੀਕ ਸੀ ਜੇ ਚਲੇ, ਵੈਸੇ ਤਾਂ ਉਹ ਵੀ ਗਲਤ ਹੈ ਵੀ ਘਰ ਜਾਣ ਦਾ ਬਹਾਨਾ, ਪਰ ਹੁਣ ਤਾਂ ਹੋਰ ਤੁਸੀਂ ਅੱਗੇ ਵੱਧ ਗਏ, ਤੁਸੀਂ ਜਿਹੜੇ ਗੁਰੂ ਸਾਹਿਬ ਦਾ ਲੂਣ ਖਾਧਾ, ਹੁਣ ਤਾਂ ਤਨਖਾਹਾਂ ਲਈਆਂ, ਉਸੇ ਗੁਰੂ ਪਾਤਸ਼ਾਹ ਨਾਲ ਲੜਨ ਦੀ ਤਿਆਰੀ ਕਰ ਲਈ ਹੈ, ਪਹਾੜੀਆਂ ਨਾਲ ਰਲ ਕੇ ਸਤਿਗੁਰੂ ਜੀ ਦੇ ਨਾਲ ਲੜਨਾ ਚਾਹੁੰਦੇ ਹੋ?
ਕਰਾਮਾਤ ਸਾਹਿਬ ਬਲਵੰਤਾ,
ਮੂਰਖੋ ਕਿਹਦੇ ਨਾਲ ਲੜ ਰਹੇ ਹੋ? ਜਿਹੜੇ ਕਰਾਮਾਤਾਂ ਦੇ ਸਾਹਿਬ ਮਾਲਕ ਤੇ ਬਲਵਾਨ ਗੁਰੂ ਹਨ ਉਹਨਾਂ ਨਾਲ ਲੜ ਰਹੇ ਹੋ?
ਬਨੇ ਸਰਬ ਸ਼ਤਰੁਨ ਕੋ ਹੰਤਾ,
ਉਹ ਸਾਰੇ ਸ਼ਤਰੂਆਂ ਤੇ ਦੁਸ਼ਮਣਾਂ ਦਾ ਨਾਸ਼ ਕਰਨ ਦੀ ਸਮਰੱਥਾ ਰੱਖਦੇ ਹਨ।
ਕਹੇ ਬਚਨ ਜਿਸ ਬਨ ਹੈ ਅਨਬਨ,
ਉਹਨਾਂ ਦੇ ਬਚਨ ਕਹਿਣ ਨਾਲ ਜਿਹੜੀ ਅਨਬਣੀ ਆ ਉਹ ਵੀ ਬਣ ਜਾਂਦੀ ਹੈ, ਤੇ ਜਿਹੜੀ ਬਣਨ ਵਾਲੀ ਹੋਵੇ ਉਹ ਅਨਬਣੀ ਹੋ ਜਾਂਦੀ ਹੈ। ਉਹਨਾਂ ਦੇ ਬਚਨਾਂ ਦੀ ਏਡੀ ਵੱਡੀ ਤਾਕਤ ਤੇ ਸ਼ਕਤੀ ਹੈ।
ਰਣ ਮੈਂ ਰਿਪ ਗਨ ਡਾਰੇ ਹਨ ਹਨ,
ਰਣ ਭੂਮੀ ਵਿੱਚ ਜਦੋਂ ਤੁਸੀਂ ਉਹਨਾਂ ਦੇ ਖਿਲਾਫ ਲੜੋਗੇ, ਵੇਖ ਕੇ ਦੰਦਾਂ ਥੱਲੇ ਉਂਗਲੀਆਂ ਚਬਾਓਗੇ, ਜਦੋਂ ਉਹ ਰਣ ਭੂਮੀ ਚ ਵੈਰੀਆਂ ਨੂੰ ਚੁਣ ਚੁਣ ਕੇ ਮਾਰਨਗੇ, ਨਾਲ ਤੁਸੀਂ ਮਾਰੇ ਜਾਓਗੇ, ਫਿਰ ਤੁਹਾਨੂੰ ਆਪਣੀ ਕਰਨੀ ਦਾ ਪਛਤਾਵਾ ਹੋਵੇਗਾ।
ਤੁਮ ਗੀ ਦੀਓਏ ਕਰ ਮਤ ਮੋਟੇ,
ਮਤ ਵਾਲਿਓ ਅਕਲ ਦੇ ਮੋਟਿਓ, ਤੁਸੀਂ ਇਹ ਗੀਦੀ ਮਤ ਨੂੰ ਧਾਰਨ ਕਰਕੇ, ਕਾਇਰਤਾ ਨੂੰ ਧਾਰਨ ਕਰਕੇ ਸਤਿਗੁਰਾਂ ਦਾ ਸੰਗ ਛੱਡ ਕੇ ਜਾ ਰਹੇ ਹੋ।
ਦੋਜ਼ਕ ਹੇਤ ਸਹੇਰਿਓ ਖੋਟੇ,
ਤੁਸੀਂ ਦੋਜ਼ਕ ਆਪਣੇ ਹੱਥੀ ਸਹੇੜ ਲਿਆ, ਇੱਥੇ ਵੀ ਅਪਜਸ ਪਾਓਗੇ ਤੇ ਅੱਗੇ ਵੀ ਦੋਜ਼ਕਾਂ ਦੀ ਅੱਗ ਵਿੱਚ ਲੰਮੇ ਸਮੇਂ ਲਈ ਸੜੋਗੇ।
ਬੰਸ ਪਠਾਨ ਕਲੰਕਤ ਕੀਨਾ,
ਤੁਸੀਂ ਤਾਂ ਪਠਾਣਾ ਦੀ ਬੰਸ ਨੂੰ ਕਲੰਕੀ ਕਰ ਦਿੱਤਾ ਹੈ, ਪਠਾਣਾ ਦੀ ਬੰਸ ਤੇ ਕਲੰਕ ਲਾ ਦਿੱਤਾ ਹੈ।
ਅਵਗਤ ਮਰੋ ਅਜਸ ਜਗ ਲੀਨਾ,
ਅਵਗਤੀ ਨੂੰ ਪ੍ਰਾਪਤ ਹੋਵੋਗੇ, ਔਰ ਜਗਤ ਵਿੱਚ ਵੀ ਅਜਸ ਕਹੀਏ, ਆਜਸ ਦਾ ਮਤਲਬ ਹੁੰਦਾ ਵੀ ਅਨਾਦਰ, ਲਾਹਨਤਾਂ ਤੇ ਤਰਕਾਰਾਂ ਖੱਟੋਗੇ।
ਸੁਨ ਪੀਖਨ ਖਾਂ ਤਰਜਿਤ ਬੋਲਾ,
ਜਦੋਂ ਕਾਲੇ ਖਾਂ ਨੇ ਗੱਲ ਕਹੀ ਤੇ ਭੀਖਣ ਖਾਂ ਕੋਲੋਂ ਬੋਲਿਆ, ਕਹਿਣ ਲੱਗਾ ਉਹਨੂੰ ਵਰਜਦਿਆਂ ਹੋਇਆ, ਤਾੜਦਿਆਂ ਹੋਇਆ ਬੋਲਿਆ,
ਤਰ ਤੂਸ਼ਨ ਤੂੰ ਬੈਠ ਅਡੋਲਾ,
ਉਹ ਕਾਲੇ ਖਾਂ ਤੂੰ ਚੁੱਪ ਕਰਕੇ ਬੈਠਾ ਰਹਿ, ਅਡੋਲ ਹੋ ਕੇ ਚੁੱਪ ਕਰ ਜਾ, ਹੁਣ ਨਾ ਬੋਲੀ।
ਅਪਰਨ ਕੀ ਤੁਝ ਕੋ ਕਿਆ ਪਰੀ,
ਤੈਨੂੰ ਦੂਜਿਆਂ ਨਾਲ ਕੀ ਹੈ, ਤੈਨੂੰ ਹੋਰਾਂ ਨਾਲ ਕੀ ਪਈ ਹੈ।
ਭਲੀ ਕਰੇ ਅਥਵਾ ਕੋ ਬੁਰੀ,
ਹਰ ਇੱਕ ਦੀ ਆਪਣੀ ਮਰਜ਼ੀ, ਕੋਈ ਭਲਾ ਕਰੇ ਬੁਰਾ ਕਰੇ, ਤੇਰਾ ਕੀ ਮਤਲਬ ਹੈ ਸਾਡੇ ਨਾਲ? ਤੇਰੀ ਫੌਜ ਤੇਰੇ ਨਾਲ ਬੈਠੀ ਹੈ, ਤੂੰ ਆਪਣੇ ਰੱਖ ਜਿਹੜੇ ਤੇਰੇ ਨੇ, ਇਹ ਸਾਡੀ ਫੌਜ ਹੈ, ਇਹਨਾਂ ਨਾਲ ਅਸੀਂ ਫੈਸਲਾ ਕਰਨਾ ਕਿ ਕੀ ਨਹੀਂ ਕਰਨਾ। ਤੈਨੂੰ ਕੀ ਆ ਅਸੀਂ ਬੁਰੀ ਕਰੀਏ ਭਾਵੇਂ ਭਲੀ ਕਰੀਏ।
ਉਤ ਸਤਿਗੁਰ ਸ਼੍ਰੀ ਮੁਖ ਤੇ ਪਾਖੇ।
ਇਹਨਾਂ ਦੀਆਂ ਇੱਧਰ ਗੱਲਾਂ ਹੋ ਰਹੀਆਂ। ਕਾਲੇ ਖਾਂ ਇਹਨਾਂ ਨੂੰ ਕਹਿੰਦਾ ਤੁਸੀਂ ਸਹੀ ਨਹੀਂ ਕਰ ਰਹੇ। ਉਧਰ ਕਲਗੀਆਂ ਵਾਲੇ ਪਾਤਸ਼ਾਹ ਚੋਜੀ ਪ੍ਰੀਤਮ ਚੋਜ ਰਚ ਰਹੇ ਨੇ। ਭਾਈ ਸੰਗੋ ਸ਼ਾਹ ਜੀ ਕੋਲ ਬੈਠੇ ਸੀ, ਮਹਾਰਾਜ ਜੀ ਦੀ ਭੂਆ ਦੇ ਪੁੱਤਰ ਸੀ ਭਾਈ ਸੰਗੋ ਸ਼ਾਹ ਜੀ, ਉਹ ਕੋਲ ਬੈਠੇ ਹਨ।
ਸੰਗੋ ਸ਼ਾਹ ਜਾਓ ਲਿਓ ਰਾਖੇ।
ਮਹਾਰਾਜ ਕਹਿੰਦੇ ਭਾਈ ਸੰਗੋ ਸ਼ਾਹ ਜੀ ਜਾਓ, ਵੇਖੋ ਹਾਂ ਜਾ ਕੇ ਜੇ ਪਠਾਨ ਤੁਹਾਡੇ ਆਖੇ ਰੁਕਦੇ ਹਨ।
ਕਹੋ ਸਿਪਰ ਪਰ ਧਨ ਕੀ ਤਵੇ।
ਉਹਨਾਂ ਨੂੰ ਕਹੋ ਵੀ ਢਾਲਾਂ ਭਰ ਭਰ ਕੇ ਪੈਸਿਆਂ ਦੀਆਂ ਦੇਵਾਂਗੇ ਉਹਨਾਂ ਨੂੰ, ਵੀ ਗਿਣਤੀ ਚ ਨੀ ਆਉਣੇ, ਵੱਡੀ ਢਾਲ ਹੁੰਦੀ ਆ ਵੀ ਢਾਲ ਭਰ ਭਰ ਕੇ ਰੁਪਈਏ ਦੇਵਾਂਗੇ।
ਦੇਹੋ ਰਣ ਕਰ ਆਵੋ ਜਬੇ।
ਜੰਗ ਕਰਕੇ ਆਉਣਗੇ ਤੇ ਢਾਲਾਂ ਭਰ ਭਰ ਕੇ ਉਹਨਾਂ ਦੀਆਂ ਝੋਲੀਆਂ ਵਿੱਚ ਰੁਪਈਏ ਪਾਵਾਂਗੇ।
ਰਣ ਤੇ ਨਹੀਂ ਤ੍ਰਾਸ ਉਪਜਾਵੋ।
ਉਹਨਾਂ ਨੂੰ ਕਹੋ ਵੀ ਜੰਗ ਦੇ ਮੈਦਾਨ ਚ ਡਰਨ ਨਾ, ਭੈ ਭੀਤ ਨਾ ਹੋਣ।
ਫਤਿਹ ਦਰਬ ਦੁਆ ਲੈ ਕਰ ਜਾਵੋ।
ਜਿੱਤ ਤੇ ਪੈਸੇ ਦੋਵੇਂ ਲੈ ਕੇ ਜਾਣ ਘਰ ਚ, ਜਿੱਤ ਵੀ ਹੋਵੇਗੀ ਤੇ ਰੁਪਈਏ ਵੀ ਮਿਲਣਗੇ, ਉਹ ਵੀ ਢਾਲਾਂ ਭਰ ਭਰ ਕੇ ਦੋਵੇਂ ਚੀਜ਼ਾਂ ਆਪਣੇ ਘਰਾਂ ਚ ਲੈ ਕੇ ਜਾਣ।
ਕਯੋ ਬਾਕ ਗੁਰ ਕੋ ਨੇ ਮੋਰਿਓ।
ਸੰਗੋ ਸ਼ਾਹ ਦਾ ਮਨ ਨਹੀਂ ਸੀ ਕਰਦਾ, ਪਰ ਸਤਿਗੁਰੂ ਜੀ ਲੀਲਾ ਕਰ ਰਹੇ ਆ, ਵੇਖ ਰਹੇ ਆ ਵੀ ਕਿੰਨਾ ਕੁ ਇਹਨਾਂ ਦਾ ਮਨ, ਇਹ ਪੈਸੇ, ਇਹ ਪਰਖਣ ਵਾਲੀ ਗੱਲ ਹੈ ਵੀ ਪੈਸੇ ਨਾਲ ਇਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਕਿ ਨਹੀਂ। ਵੇਖਿਆ ਵੀ ਪੈਸੇ ਨਾਲ ਵੀ ਇਹਨਾਂ ਕੋਲੋਂ ਕੰਮ ਨਹੀਂ ਕਰਾਇਆ ਜਾ ਸਕਦਾ, ਜਿਨ੍ਹਾਂ ਨੇ ਨਮਕ ਹਰਾਮੀ ਆਪਣੇ ਖੂਨ 'ਚ ਮਿਲਾ ਲਈ ਹੈ, ਇਹ ਯਕੀਨ ਕਰਨ ਦੇ ਪਾਤਰ ਨਹੀਂ ਰਹੇ, ਅਧਿਕਾਰੀ ਨਹੀਂ ਰਹੇ। ਤੋ ਪਾਤਸ਼ਾਹ ਫਿਰ ਵੀ ਭਾਈ ਸੰਗੋ ਸ਼ਾਹ ਨੂੰ ਹੁਣ ਹੁਕਮ ਸੀ ਗੁਰੂ ਸਾਹਿਬ ਦਾ, ਦਿਲ ਤਾਂ ਨਹੀਂ ਸੀ ਕਰਦਾ ਜਾਣ ਨੂੰ। ਹਾਂਜੀ,
ਨੈ ਕੋ ਚਾਹਤ ਤਿਨੋ ਨਿਹੋਰੇ।
ਕੋਈ ਨਹੀਂ ਸੀ ਰੋਕਣਾ ਚਾਹੁੰਦਾ ਇਹਨਾਂ ਸਾਰੇ ਪਠਾਣਾ ਨੂੰ।
ਰਣ ਤੇ ਤ੍ਰਸਤ ਜਾਤ ਹੈ ਭਾਗੇ।
ਰਣ ਭੂਮੀ ਚ ਡਰ ਕੇ ਭੱਜੇ ਜਾ ਰਹੇ ਨੇ।
ਗੀਤੀ ਪਏ ਨੈਚਹਿ ਮੁਖ ਲਾਗੇ।
ਗੀਤੀ ਤੇ ਕਾਇਰ ਨੇ, ਇਹਨਾਂ ਦੇ ਮੂੰਹ ਨਹੀਂ ਸੀ ਕੋਈ ਸਿੱਖ ਲੱਗਣਾ ਚਾਹੁੰਦਾ।
ਗਯੋ ਬੈਠ ਤਿੰਨ ਕੋ ਸਮਝਾਏ।
ਗਏ ਭਾਈ ਸੰਗੋ ਸ਼ਾਹ ਜੀ ਇਹਨਾਂ ਪਠਾਣਾ ਨੂੰ ਜਾ ਕੇ ਮਿਲੇ ਤੇ ਸਮਝਾਉਣ ਲੱਗੇ।
ਭੀਖਣ ਖਾਂ ਤੁਮ ਕਿਉਂ ਡਰ ਪਾਏ।
ਕਹਿਣ ਲੱਗੇ ਭੀਖਣ ਖਾਂ ਕਿਉਂ ਡਰ ਗਏ, ਉਹ ਤੁਸੀਂ ਪਠਾਣਾ ਦੇ ਬੱਚੇ ਹੋ।
ਸਤਿਗੁਰ ਕਹਿਓ ਸਿਪਰ ਭਰ ਦੇ।
ਸਤਿਗੁਰੂ ਜੀ ਕਹਿੰਦੇ ਵੀ ਢਾਲਾਂ ਭਰ ਭਰ ਕੇ ਰੁਪਈਆਂ ਦੀਆਂ ਦੇਵਾਂਗੇ ਤੁਹਾਨੂੰ ਜਦੋਂ ਜੰਗ ਜਿੱਤ ਕੇ ਆਓਗੇ।
ਰਣ ਕਰ ਬੌਰ ਸਿਵਰ ਜਬ ਐਹੇ।
ਜਦੋਂ ਜੰਗ ਲੜ ਕੇ ਵਾਪਸ ਆਓਗੇ ਤੇ ਤੁਹਾਨੂੰ ਢਾਲਾਂ ਭਰ ਭਰ ਕੇ ਰੁਪਈਆਂ ਦੀ ਸਤਿਗੁਰੂ ਜੀ ਵੰਡਣਗੇ।
ਨਹੀਂ ਮਰਦ ਕੋ ਲਾਇਕ ਐਸੇ।
ਆ ਕੰਮ ਮਰਦਾਂ ਵਾਲਾ ਨਹੀਂ ਜਿਹੜਾ ਤੁਸੀਂ ਕਰ ਰਹੇ ਹੋ, ਮਰਦਾਂ ਨੂੰ ਇਹ ਲਾਇਕ ਥੋੜੀ ਆ ਵੀ ਰਣ ਤੱਤਾ ਹੋਵੇ ਤੇ ਰਣ ਤੱਤੇ ਨੂੰ ਛੱਡ ਕੇ ਭੱਜ ਜੋ, ਇਹ ਮਰਦਾਂ ਵਾਲਾ ਕੰਮ ਨਹੀਂ।
ਜੰਗ ਪਰੇ ਤੁਮ ਤਿਆਗਿਓ ਜੈਸੇ।
ਹੁਣ ਜੰਗ ਦੇ ਸਮੇਂ ਤੁਸੀਂ ਆਪਣੇ ਮਾਲਕ ਨੂੰ ਛੱਡ ਕੇ ਜਾਣ ਲੱਗੇ ਹੋ, ਇਹ ਮਰਦਾਂ ਵਾਲਾ ਕੰਮ ਨਹੀਂ।
ਅਬਲੋ ਮਿਹਰ ਕਰਤ ਗੁਰ ਪੂਰੇ।
ਸਤਿਗੁਰੂ ਜੀ ਹਾਲੇ ਤਾਈ ਤੁਹਾਡੇ ਤੇ ਮਿਹਰ ਹੀ ਕਰ ਰਹੇ ਨੇ, ਵੇਖੋ ਦਇਆ ਹੀ ਕਰ ਰਹੇ ਨੇ।
ਕਾਰਜ ਸਭ ਸੁਧਰੇ ਬਿਦਰੂਰੇ।
ਤੁਹਾਡੇ ਸਾਰੇ ਕੰਮ ਸੁਧਰ ਜਾਣਗੇ ਜੇ ਤੁਸੀਂ ਗੁਰੂ ਜੀ ਦਾ ਆਖਾ ਮੰਨ ਲਓ।
ਸੁਣ ਭੀਖਣ ਬੋਲਿਓ ਮਤ ਮੰਦਾ।
ਸੁਣ ਕੇ ਅੱਗੋਂ ਭੀਖਣ ਖਾਂ ਜੀ ਦੀ ਮਤ ਤੇ ਪੜਦਾ ਪਿਆ ਹੋਇਆ ਅਕਲ ਦਾ ਅੰਨਾ ਮਲੇਛ ਬੋਲਿਆ।
ਹਮ ਸੋ ਪਾਕਤ ਡਰਤ ਬਿਲੰਦਾ।
ਕਹਿਣ ਲੱਗਾ ਗੁਰੂ ਜੀ ਸਾਡੇ ਤੋਂ ਡਰਦੇ ਹੋਏ ਇੱਦਾਂ ਦੀਆਂ ਗੱਲਾਂ ਕਰ ਰਹੇ ਨੇ।
ਤ੍ਰਾਸ ਕਰਤ ਗੁਰ ਪੀ ਇਸ ਕਾਲਾ।
ਇਸ ਵੇਲੇ ਗੁਰੂ ਜੀ ਵੀ ਡਰੇ ਹੋਏ ਨੇ।
ਤਿੰਨ ਦਰਬ ਕਹਿ ਪਟਤ ਬਿਸਾਲਾ।
ਆਈ ਤੁਹਾਨੂੰ ਵੀ ਕਹਿ ਕੇ ਭੇਜਤਾ ਵੀ ਅਸੀਂ ਢਾਲਾਂ ਭਰ ਕੇ ਰੁਪਈਆਂ ਦੀਆਂ ਦੇਵਾਂਗੇ।
ਮਰਬੋ ਕੌਣ ਚਾਹੇ ਬਤਲਾਵੋ।
ਸੰਗੋ ਸ਼ਾਹ ਕੌਣ ਮਰਨਾ ਚਾਹੁੰਦਾ, ਪੈਸਾ ਕੀ ਕਰਾਂਗੇ ਬਾਅਦ ਵਿੱਚ ਜੇ ਮਾਰੀ ਗਏ।
ਬਾਰ ਬਾਰ ਤੁਮ ਹਮੇ ਹਟਾਵੋ।
ਤੁਸੀਂ ਬਾਰ ਬਾਰ ਸਾਨੂੰ ਰੋਕ ਰਹੇ ਹੋ, ਹਟਾ ਰਹੇ ਹੋ, ਕੌਣ ਮਰਨਾ ਚਾਹੁੰਦਾ।
ਕੋਟ ਯਤਨ ਤੇ ਹਮਨੇ ਰਹੀ।
ਤੁਸੀਂ ਕਰੋੜਾਂ ਯਤਨ ਕਰ ਲੋ, ਅਸੀਂ ਨਹੀਂ ਰਹਾਂਗੇ।
ਕਿਉਂ ਗੁਰ ਫੇਰ ਫੇਰ ਕਰ ਕਈ।
ਗੁਰੂ ਸਾਹਿਬ ਕਿਉਂ ਸਾਨੂੰ ਮੋੜ ਮੋੜ ਕੇ ਫੇਰ ਫੇਰ ਦੁਬਾਰਾ ਦੁਬਾਰਾ ਕਹਿ ਰਹੇ ਨੇ।
ਸੁਣ ਕਰ ਸੰਗੋ ਸ਼ਾਹ ਸਿਧਾਰਾ।
ਜਦੋਂ ਇਹ ਗੱਲ ਭਾਈ ਸੰਗੋ ਸ਼ਾਹ ਨੇ ਸੁਣੀ, ਚਿੱਤ ਤਾਂ ਕੀਤਾ ਵੀ ਤਲਵਾਰ ਨਾਲ ਹੁਣੇ ਹੀ ਦੋ ਫੱਟ ਕਰ ਦਈਏ, ਪਰ ਗੁਰੂ ਹੁਕਮ ਸੀ, ਭਾਈ ਸੰਗੋ ਸ਼ਾਹ ਜੀ ਚੁੱਪ ਕਰਕੇ ਵਾਪਸ ਆ ਗਏ।
ਮਹਾਰਾਜ ਸੋ ਚੈਤ ਨਿਕਾਰਾ,
ਮਹਾਰਾਜ ਉਹ ਤਾਂ ਜਾਣਾ ਚਾਹੁੰਦੇ ਹਨ।
ਅਬ ਬੋਲਤ ਖੋਟੀ ਵਿਦ ਐਸੇ,
ਪਾਤਸ਼ਾਹ ਉਹ ਹੁਣ ਕੱਢ ਦੇਣੇ ਚਾਹੀਦੇ ਨੇ, ਇੱਥੋਂ ਨਿਕਾਲ ਦੇਣੇ ਚਾਹੀਦੇ ਨੇ, ਕਿਉਂਕਿ ਖੋਟੀ ਮਤ ਵਾਲੇ ਬੋਲ ਬੋਲ ਰਹੇ ਨੇ।
ਡੇਰਾ ਲੂਟ ਲੀਜੀਏ ਜੈਸੇ,
ਮਹਾਰਾਜ ਉਹਨਾਂ ਦਾ ਡੇਰਾ ਵੀ ਲੁੱਟ ਲੈਣਾ ਚਾਹੀਦਾ, ਉਹਨਾਂ ਦੇ ਘੋੜੇ ਉਹਨਾਂ ਦੇ ਹਥਿਆਰ ਖੋਹ ਕੇ ਨਿਹੱਥੇ ਕਰਕੇ ਉਹਨਾਂ ਨੂੰ ਭੇਜਣਾ ਚਾਹੀਦਾ ਪਠਾਣਾ ਨੂੰ।
ਸੁਨਤ ਛਿਮਾ ਨਿਧ ਛਿਮਾ ਉਪਾਈ,
ਪਾਤਸ਼ਾਹ ਫਿਰ ਵੀ ਛਿਮਾ ਨਿਧ ਨੇ, ਫਿਰ ਵੀ ਛਿਮਾ ਕਰਦੇ ਹਨ।
ਗਇਓ ਜਾਣ ਦਿਓ ਕਹੂ ਨ ਜਾਈ,
ਮਹਾਰਾਜ ਕਹਿੰਦੇ ਜਾਣ ਦਿਓ ਕਿਤੇ ਨੀ ਚੱਲੇ, ਮੁੜ ਕੇ ਨਾ ਇੱਥੇ ਹੀ ਆਉਣਾ। ਫਰਕ ਇੰਨਾ ਵੀ ਦੁਸ਼ਮਣ ਵੱਲੋਂ ਆਉਣਗੇ, ਜਾਣੀ ਜਾਣ ਜਾਣਦੇ ਸਨ ਸਾਰਾ ਕੁਝ। ਕਹਿੰਦੇ ਜਾਣ ਦਿਓ ਇਹਨਾਂ ਨੇ ਕਿੱਥੇ ਜਾਣਾ, ਮੁੜ ਘੁੜ ਕੇ ਇੱਥੇ ਹੀ ਆਉਣਾ।
ਇਨਕੇ ਸੀਸ ਚੜੀ ਮ੍ਰਿਤਿਉ ਆਏ,
ਇਹਨਾਂ ਦੇ ਸਿਰ ਤੇ ਮੌਤ ਤਾਂਡਵ ਕਰ ਰਹੀ ਹੈ, ਕਾਲ ਇਹਨਾਂ ਦੇ ਸਿਰ ਤੇ ਨੱਚ ਰਿਹਾ, ਉਹ ਕਾਲ ਇਹਨਾਂ ਕੋਲ ਏਦਾਂ ਦੀ ਕਰਤੂਤ ਕਰ ਰਿਹਾ।
ਕਿਮ ਹੁਣ ਜੀਵਨ ਸਾਕੇ ਪਾਏ,
ਕਿਸੇ ਵੀ ਪ੍ਰਕਾਰ ਨਾਲ ਜੀ ਨਹੀਂ ਸਕਣਗੇ ਹੁਣ।
ਅਬ ਕਹਿ ਪਟੋ ਮੂਡ ਚੱਲ ਜਾਓ,
ਇਹਨਾਂ ਨੂੰ ਕਹੋ ਹੁਣ ਜਾ ਕੇ ਸੰਗੋ ਸ਼ਾਹ ਕਹਿ ਦਿਓ ਕਿ ਮੂਰਖੋ ਚਲੇ ਜਾਓ ਇੱਥੋਂ, ਹੁਣ ਨਿਕਲ ਜਾਓ।
ਬਿਲਮੋਨੇ ਦੁੰਦਪ ਉਲਟਾਵੋ,
ਇਹ ਵੀ ਕਹਿ ਦਿਓ ਕਿ ਆਪਣਾ ਨਗਾਰਾ ਮੂਧਾ ਮਾਰ ਕੇ ਜਾਣ ਇੱਥੋਂ, ਤੇ ਦੇਰੀ ਨਾ ਲਾਣ, ਨਿਕਲ ਜਾਣ ਇੱਥੋਂ ਛੇਤੀ ਨਾਲ।
ਜੇ ਕਰ ਚੋਬ ਨਗਾਰੇ ਪਰੇ,
ਇਹ ਵੀ ਕਹਿ ਦਿਓ ਨਗਾਰਾ ਮੂਧਾ ਮਾਰ ਕੇ ਜਾਣ, ਜੇ ਨਗਾਰੇ ਤੇ ਨਾ ਪਠਾਣਾ ਨੇ ਚੋਬ ਮਾਰ ਦਿੱਤੀ,
ਲੁੱਟ ਲਏਂਗੇ ਲੜੀ ਤਮਰੇ,
ਤੇ ਫਿਰ ਇਹਨਾਂ ਦਾ ਸਾਰਾ ਕੁਝ ਲੁੱਟ ਲਵਾਂਗੇ, ਤੇ ਜੇ ਲੜਨਗੇ ਤਾਂ ਫਤਿਹ ਸ਼ਾਹ ਤੋਂ ਪਹਿਲਾਂ ਲੜ ਕੇ ਇਹਨਾਂ ਨੂੰ ਮਾਰਾਂਗੇ।
ਤੀਬਰ ਹੁਕਮ ਸੁਣ ਸੁਪੱਟ ਸਿਧਾਏ,
ਮਹਾਰਾਜ ਜੀ ਦਾ ਹੁਕਮ ਸੁਣਦਿਆਂ ਪਾਤਸ਼ਾਹ ਦੇ ਤਿਆਰ ਬਰ ਤਿਆਰ ਸਿਪਾਹੀ ਘੋੜੇ ਦੌੜਾ ਕੇ ਛੇਤੀ ਨਾਲ ਪਠਾਣਾ ਦੇ ਡੇਰੇ ਗਏ।
ਤਤ ਛਿਨ ਕਹਿ ਦੁੰਦਪ ਉਲਟਾਏ,
ਜਾ ਕੇ ਪਠਾਣਾ ਨੂੰ ਕਹਿ ਦਾ ਉਹ ਭੀਖਣ ਖਾਂ ਸੁਣ, ਸਤਿਗੁਰਾਂ ਦਾ ਹੁਕਮ ਹੈ ਤਾਂ ਜਾਣ ਦੇਣ ਲੱਗੇ ਆ, ਆ ਨਗਾਰਾ ਮੂਧਾ ਮਾਰ ਲਓ, ਨਗਾਰੇ ਤੇ ਚੋਬ ਨੀ ਵੱਜਣੀ ਚਾਹੀਦੀ ਤੁਹਾਡੇ, ਇਹ ਨਗਾਰਾ ਮੂਧਾ ਮਾਰ ਕੇ ਇੱਥੋਂ ਜਿਨ੍ਹਾਂ ਪੈਰਾਂ ਤੇ ਆਏ ਹੋ ਉਹਨਾਂ ਪੈਰਾਂ ਤੇ ਵਾਪਸ ਪਰਤ ਜਾਓ।
ਸ਼ੀਗਰ ਚੜਾਏ ਨਿਕਾਸੇ ਬਾਹਰ,
ਛੇਤੀ ਨਾਲ ਚਲੇ ਜਾਓ, ਜੇ ਨਾ ਗਏ ਕੋਈ ਪਤਾ ਨੀ ਕਿਸੇ ਫੌਜ ਦਾ ਕਿਹਦਾ ਮਨ ਕੀ ਕਰ ਜਾਏ। ਕਹਿੰਦੇ ਸੁਣਦਿਆਂ ਭੀਖਣ ਖਾਂ ਨੂੰ ਤਰੇਲੀਆਂ ਆਉਣ ਲੱਗ ਪਈਆਂ, ਉਸੇ ਵੇਲੇ ਘੋੜੇ ਛੇਤੀ ਨਾਲ ਤੇਜ਼ੀ ਨਾਲ ਜਲਾਣ ਲੱਗੇ, ਨਗਾਰਾ ਮੂਧਾ ਮਾਰ ਲਿਆ।
ਆਪਸ ਮੈਂ ਬੋਲਤ ਬਿਗ ਸੰਤੇ,
ਆਪਸ ਵਿੱਚ ਗੱਲਾਂ ਕਰਦੇ ਜਾਂਦੇ ਖੁਸ਼ੀ ਨਾਲ ਪਠਾਣ।
ਸੁਣੋ ਖਾਨ ਜ਼ਾਦੇ ਬਲਵੰਤੇ,
ਵੇਖਿਆ ਆਪਾਂ ਆ ਹੀ ਗਏ ਆ, ਇਹ ਵੀ ਵਧੀਆ ਹੋ ਗਿਆ।
ਬ੍ਰਿੰਦ ਰਜਤ ਪਣ ਗਨ ਦੀ ਨਾਰਾ,
ਇਹਦੇ ਬੇਅੰਤ ਹੁਣ ਕੱਲੀਆਂ ਢਾਲਾਂ ਨੀ, ਢਾਲਾਂ ਸਮੇਤ ਸਾਰਾ ਕੁਝ ਹੀ ਗੁਰੂ ਦਾ ਖਜ਼ਾਨਾ ਲਵਾਂਗੇ।
ਮੁਕਤਾ ਹੀਰਾ ਆਦ ਉਦਾਰਾ,
ਇਹਦੇ ਸੋਨੇ ਦੀਆਂ ਸ਼ਰਫੀਆਂ ਮੋਤੀ ਹੀਰੇ ਸ਼ਬਜ ਪੰਨੇ ਜਵਾਹਰਾਤ ਕਿੰਨਾ ਕੁਝ ਹੀ ਹੋਵੇਗਾ।
ਲੂਟ ਕਰੋ ਚਿਤ ਭਾਵਤ ਗੁਰ ਕੀ,
ਔਰ ਗੁਰੂ ਸਾਹਿਬ ਜੀ ਦੇ ਘਰ ਦਾ ਖਜ਼ਾਨਾ ਮਨ ਭਾਉਂਦਾ ਲੁੱਟ ਕੇ ਲਿਜਾਵਾਂਗੇ।
ਪੁਰਵੋ ਸਕਲ ਭਾਵਨਾ ਉਰ ਕੀ,
ਆਪਣੇ ਮਨ ਦੇ ਮਨੋਰਥ ਪੂਰੇ ਕਰਾਂਗੇ।
ਧਨੀ ਅਧਿਕ ਬਨ ਸਦਨ ਸਿਧਾਰੋ,
ਉਹਨੇ ਧਨਾੜ ਬਣ ਕੇ ਘਰ ਨੂੰ ਪਰਤਾਂਗੇ।
ਮਨ ਭਾਵਤ ਭੋਗੋ ਸੁਖ ਧਾਰੋ,
ਮਨ ਭਾਉਂਦੇ ਸੁਖ ਭੋਗਾਂਗੇ। ਕਹਿੰਦੇ ਘਰ ਚ ਜਾ ਕੇ ਏਦਾਂ ਦੀ ਮਨਸਾ ਧਾਰ ਕੇ ਗਏ ਹਨ। ਇੱਧਰ ਪੀਰ ਬੁੱਧੂ ਸ਼ਾਹ ਨੂੰ ਖਬਰ ਮਿਲੀ ਕਿ ਉਹ ਮਲੇਛ ਜਿਨ੍ਹਾਂ ਦੀ ਮੈਂ ਸਿਫਾਰਿਸ਼ ਕੀਤੀ ਸੀ ਗੁਰੂ ਪਾਤਸ਼ਾਹ ਕੋਲ, ਉਹ ਮੇਰੇ ਨਾਂ ਨੂੰ ਵੀ ਕਲੰਕੀ ਕਰਕੇ ਤੁਰ ਗਏ ਹੈ, ਇਹ ਕਲੰਕ ਹੁਣ ਮੈਨੂੰ ਧੋਣਾ ਪਵੇਗਾ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਣਾਂ ਚ ਸਰਵਣ ਕਰੋਗੇ। ਸਾਹਿਬ ਜੀ ਦਾ ਪਾਵਨ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇ ਖੇਵਾਂ